तो ये जरा समझना सुझना बुझना एदी जी खुब जाना बाणी की कहंदी है इनू विवेक कहंदे है। ये विवेक है भी शब्द हर शब्द लो ओदा विवेक करो। कहो कबीर मेरा कबीर साहब कहंदे मेरा पहला गुरु ही इहो ही है। हुण मैं गुरु धार भी लिया उन्हें मैंने कोई शब्द कोई चीज दसनी है शब्द देना मैं ओदा विवेक करना है। गुरु की देह गुरु ने काट नहीं करनी गुरु की देह ने काट नहीं करनी। गुरु के अंदर जिहड़ा ज्ञान शब्द राही उस सिख नूं मिलदा है चेले नूं ओ शब्द विचार विचार के ओ काट करके तां बाबा नानक पोथी लैणे कोल दिंदा लैब लैणे पोथी तू विवेक करदा तू समझदा तू सारा। इस करके पहला साडा गुरु देह नहीं है गुरु दी साडा पहला गुरु है विचार। कहो कबीर मैं सो गुर पाया जाकर नौ विवेको। शब्दां दा जिन चिकर विचार नहीं करेंगे इन चुका लभ नहीं सकेंगे। असि अकली पढ़ के बुझ गए पढ़िया ना ही भेद बुझिया पावना। तो असि बाबे नानक का शब्द लै रहे हैं भाई जिहड़ी पहली प्रॉब्लम है उहदा हल दा पूरे दा पूरा जवाब दिता है। प्रॉब्लम भी है मन नहीं ठहरदा ते बगैर शब्द ठहरना नहीं। सवाल भी है जवाब भी है रहो दी तुक कंप्लीट है इहदे दुआले सारा ज्ञान आया। तो बिन गुर शब्द मन नहीं ठहरा बिन गुर शब्द मन नहीं ठहरा। मन सब तो ज्यादा दिने भजेगा सवेर वेले सारा दिन जड़ा अभ्यास करना है इहदे च मन ज्यादा लगेगा नहीं। जड़ा मन है इसी करके एक ऐसी तुक आ रही है बावन अखरी च गुरु अर्जन पातशाह दी बावन अखरी च कमाल दी तुक है और असी जरूर सांझ करनी असी अभ्यासियां नाल आपस चल के भी ये मन सौखे तो सौखा केड़ा वेला जेड़ा कि किसी वेले मन टेक जाए तो सानू पता लग जाए भी हां स्वाद आ रहा है और उहदा कोई फायदा सब तो ज्यादा फायदा केड़ी टाइम का है जदू जपिए तो साड़ी मेहनत घट हो आउटपुट ज्यादा निकले। असी ये नहीं भी सारा दिन ही जपना सारा दिन लेकिन सारा दिन च हुंदा बड़ी मुश्किल नाल सुरत नूं अंदर रख के साड़ी लेबर ज्यादा हुंदी है उहदा आउटपुट घट निकलदी है। एक वेला ऐसा महाराज ने दस्या भी जे तू उस वेले नाम जपे तो सारा दिन भी जपे नहीं भी सिर्फ उदू जपे बाकी छड्ड दे सलोक वधदा पिया डिसिपलिन च भी अभ्यासी ना उस वेले भी नाम जपना बाकी सारे 24 घंटे भी नाम जपते रहना है पर ਉਹ ਜਿਹੜਾ ਵੇਲਾ ਉਹਦਾ ਫਾਇਦਾ ਬੜਾ ਲਿਖਿਆ ਤੇ ਅਸੀਂ ਉਹ ਤੁਕ ਸਾਂਝ ਕਰਦੇ ਹਾਂ ਔਰ ਸਾਰਿਆਂ ਦੇ ਕੰਮ ਆਉਣ ਵਾਲੀ ਹੈ ਵੀ ਦੇਖੋ ਜਿਹੜਾ ਸਵੇਰ ਵੇਲੇ ਉੱਠ ਕੇ ਝੁੱਟ ਲਾਉਣਾ ਹੈ ਨਾ ਉਸ ਵੇਲੇ ਜੁੱਟਣਾ ਹੈ ਅਸੀਂ ਨਾਮ ਦੇ ਨਾਂ ਤੇ ਉਹ ਜਿਹੜਾ ਸਵੇਰ ਵੇਲੇ ਉੱਠ ਕੇ ਝੁੱਟ ਲਾਉਣਾ ਉਸ ਵੇਲੇ ਮਨ ਕੁਦਰਤੀ ਸੌਂ ਕੇ ਨੂੰ ਬਹੁਤ ਟਕਾ ਚ ਹੁੰਦਾ ਉਸ ਵੇਲੇ ਜਪਣਾ ਸ਼ੁਰੂ ਕਰੋ ਉਸ ਵੇਲੇ ਸਾਰਾ ਇਹ ਬਹੁਤਾ ਬਾਹਰ ਨਹੀਂ ਪਛੂਗਾ। जे भी आसकर पहले दिन ते जरूर पहले 5-10 मिनट एन टिका तेन सो फिर जोर जोर दी भजना शुरू कर और जाने सवेर नहीं चले फिर तुम कहो की हो रहा तंग आ सवेरे भी नहीं फिर जब लेकिन वह जो सवेर का जे तुम रोज प्रैक्टिस करोगे तो भी हां भी मैं जपना जरूर है। असी बाणी चो चीजा कढ़निया भी घट तो घट टाइम किन्ना कोना लाना चाहिए पहला बधाओ तो थोड़ा थोड़ा पर एक चौंकना मतलब एक वड्डे नाम जपना जा सारा थोड़ी जी कमाई करनी जिहड़ी कमाई करनी है उसी किन्नी क अलाऊ है। पहला अलाऊ तो यह है भी सहज मार्ग हौली हौली शुरू करी पर इत्थे तक टीचा जरूर रखी भी जल्दी तो जल्दी एक घंटे का अभ्यास जरूर करी जदों भी बैठे एक घंटे तो घट झोट नहीं लाउणा। यह बाणी का रूल है वह असीं हुणे तक पढ़ांगा तो इस करके हर जाप न छाडूं एक घड़ी हर जाप न छाडूं एक घड़ी एक घड़ी घंटे नूं कहिंदे सी इहो उहनां दी बाणी है जिहड़ी पाठ सी सिखां दी बाणी च और गुरु महाराज ने एहो जी बाणी की भी पोथी सांभी सिखां की बाणी की लिया पोथी सी ਗੁਰੂ ਅਰਜਨ ਪਾਤਸ਼ਾਹ ਵੇਲੇ ਔਰ ਸਾਰੇ ਭੱਟ ਇਹ ਸਾਰੇ ਜਿੰਨੇ ਸੀ ਇਹਨਾਂ ਦੀ ਸਿੱਖਾਂ ਦੀ ਬਾਣੀ ਆਈ ਉਹਨਾਂ ਨੇ ਕਿਹਾ ਅਸੀਂ ਸਾਰੇ ਹਿੰਦੁਸਤਾਨ ਚ ਸੰਤ ਟੋਲ ਟੋਲ ਦੇਖ ਰਹੇ, ਸਾਧ ਬਥੇਰੇ ਦੇਖੇ, ਪਰ ਉਹਨਾਂ ਦੀ ਕਰਨੀ ਠੀਕ ਨਹੀਂ ਸੀ। ਮੂੰਹੋਂ ਠੀਕ ਸੀ ਸਾਰੇ, ਉਹਨਾਂ ਦੀ ਕਰਨੀ ਨਹੀਂ ਸੀ ਠੀਕ। ਇਸ ਕਰਕੇ ਸਾਰੇ ਹਿੰਦੁਸਤਾਨ ਚ ਅਸੀਂ ਹਾਰ ਕੇ ਪੰਜਾਬ ਚ ਆਏ, ਇੱਥੇ ਆਣ ਕੇ ਫਿਰ ਸਾਡਾ ਮਨ ਪਰਚ ਗਿਆ, ਪਰ ਉਥੇ ਉਹਨਾਂ ਸਾਧਾਂ ਨੂੰ ਦੇਖ ਕੇ ਸਾਡਾ ਮਨ ਟੁੱਟ ਗਿਆ। ਕਿਸੇ ਨਾ ਪਰਚੋ ਲਾਇਓ, ਸਾਡਾ ਮਨ ਨਹੀਂ ਪਰਚਿਆ ਕਿਸੇ ਤੇ। ਹਾਂ ਸੰਤ ਸਾਧ ਬਥੇਰੇ ਡਿੱਠੇ, ਆ ਹੈ ਹਾਲਤ ਹੁਣ ਪੰਜਾਬ ਦੀ। ਪੰਜਾਬ ਚ ਨਾਮ ਜਪਣ ਵਾਲਾ ਕੋਈ ਨੀ, ਹੋਰ ਉਹ ਜੇ ਸਾਧ ਜਿਨ੍ਹਾਂ ਨੂੰ ਰਿਜੈਕਟ ਕਰ ਰਹੇ ਨੇ ਉਹ ਟੋਲੇ ਬਥੇਰੇ ਫਿਰ ਰਹੇ ਪੰਜਾਬ ਚ। ਸਾਡਾ ਉਲਟਾ ਸਾਹਿਬ ਹੋ ਗਿਆ ਪੰਜਾਬ ਦਾ। ਉਹ ਆਏ ਤੇ ਉਹਨਾਂ ਨੇ ਗ੍ਰਿਸ਼ਤੀ ਸਾਧੂ ਦੇਖੇ ਆਣ ਕੇ ਤੇ ਗੁਰੂਆਂ ਦੀ ਕਿਹਾ ਵੀ ਗ੍ਰਿਸ਼ਤ ਆਹ ਠੀਕ ਹੈ, ਦੇਖੋ ਕਿੱਡੇ ਫਿਰ ਵੀ ਪੂਰਨ ਆ ਉਹ ਜਿਹੜੇ ਬਣੀ ਫਿਰਦੇ ਸੀ ਸਾਧ। ਜਿਹੜਾ ਪੰਜਾਬ ਚ ਕਿਸੇ ਸਾਧੂ ਨੇ ਸਾਦੀ ਨਹੀਂ ਕਰਾਈ ਤੇ ਡੇਰੇ ਬਣਾਏ ਆ, ਉਹ ਹਾਲ ਉਹ ਹੁਣ ਪੰਜਾਬ ਚ ਉਹ ਛਾਏ ਪਏ ਨੇ, ਉਧਰ ਉਲਟਾ ਕੰਮ ਹੋ ਗਿਆ ਸਿੱਖਾਂ ਨਾਮ ਨਹੀਂ। ਉਹ ਗੁਰ ਵਿਚਾਰੇ ਕਹਿੰਦੇ ਹੁਣ ਸਾਧ ਬਥੇਰੇ ਡਿੱਠੇ, ਕਿਸੇ ਨਾ ਪਰਚੋ ਲਾਇਓ, ਆਣ ਕੇ ਫਿਰ ਇੱਥੇ ਮਨ ਪਰਚ ਗਿਆ। ਔਰ ਉਹਨਾਂ ਨਾਲ ਫਿਰ ਉੱਥੇ ਹੀ ਸਾਰੇ ਬਾਣੀ ਲਿਖੀ ਉਹਨਾਂ ਦੇ ਮੁਤਾਬਕ ਸਾਰੀ, ਫਿਰ ਉਹਦੇ ਚ ਲਿਖਦੇ ਵੀ ਜੇ ਕੋਈ ਚੋਟਲ ਨਾਮ ਜਪਣਾ, ਮੈਂ ਤੇ ਹੁਣ ਇੱਕ ਘੜੀ ਵੀ ਨਾਮ ਨਹੀਂ ਛੱਡਣਾ, ਪਰ ਘੱਟ ਤੋਂ ਘੱਟ ਸਟੈਂਡਰਡ ਹੈ ਪਹਿਲਾਂ। ਔਰ ਅਸੀਂ ਕਰਕੇ ਦੇਖਿਆ ਦਿੱਲੀ ਚ, ਪਹਿਲਾਂ ਬੜਾ ਮੁਸ਼ਕਲ ਹੈ, ਪਹਿਲਾਂ ਅੱਧਾ ਘੰਟਾ ਨਹੀਂ ਜਪ ਹੋਏਗਾ ਤਾਂ ਉੱਥੋਂ, 15 ਮਿੰਟ ਨਹੀਂ ਜਪ ਹੋਣਗੇ। ਮਨ ਕਿਉਂ ਨਹੀਂ ਜਪਣ ਦਿੰਦਾ? ਕਿਉਂ ਮਨ ਨਹੀਂ ਠਹਿਰਦਾ? ਮਨ ਨਹੀਂ ਜਪਣ ਦਿੰਦਾ, ਮਨ ਮਨਮੁੱਖ ਹੋਇਆ, ਮਨ ਨੂੰ ਗੁਰਮੁਖ ਕਰਨਾ ਹੈ। ਮਨਮੁਖੇ ਕਰੇ ਤੇ ਤਾਂ ਦੁੱਖ ਲਾਗੇ, ਗੁਰਮੁਖੇ ਮਿਲੇ ਵਡਾਈ। ਹੈ ਮਨਮੁਖ ਹਰ ਵੇਲੇ ਮਨ ਨਾ ਨਹੀਂ ਜਪਣ ਦੇਣਾ, ਅਸੀਂ ਉਸ ਵੇਲੇ ਸਮਝਣਾ ਉਸ ਵੇਲੇ ਵੀ ਆਹ ਮਨ ਆ ਗਿਆ। ਹੁਣ ਜਿਹੜਾ ਮੇਰੇ ਜਪਣ ਨੂੰ ਜੀ ਨਹੀਂ ਨਾ ਕਰਦਾ, ਹੁਣ ਮੈਂ ਇਸ ਮਨ ਨੂੰ ਇਹਦੇ ਮਨ ਦੀਆਂ ਇੰਨੀਆਂ ਖਿੱਚੋ ਟਾਣ ਹੋਣਗੀਆਂ ਨਾ ਵੀ ਹਰ ਵੇਲੇ ਵਿਆਹ ਤੁਸੀਂ ਕਹੋਗੇ ਮੈਂ ਜਪਣਾ, ਅੱਛਾ ਨਹੀਂ ਮੈਂ ਹੋਰ ਜਪਦਾ ਹੋਰ। ਮੈਂ ਤਾਂ ਚੀਜ਼ ਦੱਸਦਾ ਵੀ ਲਫ਼ਜ਼ ਮਹਾਰਾਜ ਨੇ ਜਿਹੜੇ ਲਿਖੇ ਉਹ ਇੱਥੇ ਸਾਡੇ ਲਈ ਗਾਈਡੈਂਸ ਲਿਖੀ ਹੈ। ਉਹ ਚ ਕਿਹਾ ਵੀ ਜਿੰਨੀ ਚਿਕਰੀ ਖਿੱਚੋ ਤਾਂ ਆਣ ਹੈ ਨਾ, ਵੀ ਅੱਜ ਆਪਣਾ ਫਿਰ ਕਹਿਣਾ ਮੈਂ ਕਦੀ ਮਨ ਦੇ ਆਖੇ ਲੱਗ ਜਾਂਦਾ, ਕਦੀ ਆਪਣੀ, ਕਦੀ ਮਨ ਦੇ ਆਖੇ ਲੱਗ, ਕਦੀ ਫਿਰ ਨਾਮ ਜਪਣਾ ਪੈਣਾ, ਫਿਰ ਮਨ ਕਹਿੰਦਾ ਅੰਦਰੋਂ ਚਲੋ ਨਹੀਂ ਜਪਦਾ, ਫਿਰ ਉਹ ਇੱਕ ਘੰਟਾ ਪੂਰਾ ਨਹੀਂ ਤੂੰ ਕਰਦਾ। ਉਹ ਮਹਾਰਾਜ ਉਹਦੇ ਕਹਿੰਦੇ ਖਿੱਚੋ ਤਾਣ ਵਗੁੱਚੀਏ। ਅਸੀਂ ਬੜੀਆਂ ਬੜੀਆਂ ਤੁਕਾਂ ਲੈ ਰਹੇ ਗਾਂ ਵਿਆਸੀਆਂ ਦੇ ਫਾਇਦੇ ਲਈ ਵੀ ਮਹਾਰਾਜ ਦੇਖੋ ਕਿੱਥੇ ਕਹਿੰਦਾ ਇਹ ਖਿੱਚੋ ਤਾਣ ਵਗੁੱਚੀਏ ਵੀ ਕੱਟ ਸਿੱਟ ਵਿੱਚ ਖਿੱਚੋ ਤਾਣ ਨਾ ਰਵੇ। ਇੱਕ ਤੇ ਟੀਚਾ ਬਣਾ ਲਓ ਵੀ ਜੇ ਬੰਦਾ ਮਨ ਨੂੰ ਕਹਿ ਰਿਹਾ ਨਾ ਵੀ ਨਹੀਂ ਮੈਂ ਨਹੀਂ ਉੱਠਣਾ ਇੱਕ ਘੰਟੇ ਤੋਂ ਪਹਿਲਾਂ, ਹੁਕਮ ਹੈ ਬਾਣੀ ਦਾ, ਇੱਕ ਘੰਟੇ ਦਾ ਮੈਂ ਅਭਿਆਸ ਪੱਕਾ ਕਰਨਾ ਵੀ ਇੱਕ ਘੰਟੇ ਤੋਂ ਘੱਟ ਨਹੀਂ ਮੈਂ ਬਹਿਣਾ, ਔਰ ਮੈਂ ਇੱਕ ਘੰਟਾ ਜ਼ਰੂਰ ਸੇਵਾ ਕਰਨੀ ਰੱਬ ਦੀ। ਰੱਬ ਦੀ ਸੇਵਾ ਇਹੋ ਹੀ ਹੈ, ਹਰ ਕੀ ਕਮਾਵਣੀ ਜਪੀਏ ਪ੍ਰਭ ਕਾ। ਮੈਂ ਆਪਣੇ ਅਕਾਲ ਪੁਰਖ ਨੂੰ ਖੁਸ਼ ਕਰਨਾ ਸਤਿਗੁਰੂ ਨੂੰ, ਪਰ ਨਾ ਮੈਂ ਇੱਕ ਘੰਟੇ ਦੀ ਸੇਵਾ ਤੋਂ ਮੈਂ ਨਹੀਂ। ਹੁਣ ਕੋਈ ਭਾਈ ਸਾਹਿਬ ਜੀ ਠੇਕੇਦਾਰ ਦਾ ਬੰਦਾ ਇੱਟਾਂ ਲੱਗਾ ਹੋਵੇ ਮਜ਼ਦੂਰੀ ਦੇ ਉੱਤੇ, ਅਗਲਾ ਖੜਾ ਹੁੰਦਾ ਮੁਨਸ਼ੀ, ਤੂੰ ਢਿੱਲਾ ਵਗਦਾ ਤੈਨੂੰ ਪੈ। ਇਸ ਦਿਨ ਅਸੀਂ ਰੱਬ ਦੇ ਨੌਕਰ ਹੋ ਕੇ ਘੰਟਾ ਪੂਰੀ ਡਿਊਟੀ ਦੇਣੀ ਹੈ, ਔਰ ਢਿੱਲੇ ਬੈਠ ਕੇ ਨਹੀਂ, ਸਾਵਧਾਨ ਕਾਗਰ ਚੀਤ ਸਾਰਾ ਕੁਛ ਲਿਖੇ ਆਏ ਹਨ, ਤਿਆਰ ਪਰ ਤਿਆਰ ਹੋ ਕੇ ਜਿਹੜਾ। ਪਰ ਅਸੀਂ ਪਹਿਲਾਂ ਮਿਥਣਾ ਪੈਂਦਾ ਬੰਦੇ ਨੂੰ, ਪਹਿਲਾਂ ਅੱਧਾ ਘੰਟਾ ਹੀ ਮਿਥਲੇ, ਅੱਧੇ ਤੂੰ ਵਧਾਉਣਾ ਸ਼ੁਰੂ ਕਰ ਦੇ, ਪਰ ਇੱਕ ਘੰਟੇ ਦਾ ਅਭਿਆਸ ਘੱਟ ਤੋਂ ਘੱਟ ਹੈ ਤੇ 2.5 ਘੰਟੇ ਪੂਰੀ ਚੌਂਕੜੀ ਹੈ ਕਬੀਰ। ਇੱਕ ਘੜੀ ਆਦੀ ਘੜੀ ਆਦੀ ਹੂੰ ਫੁਨਿਆਦ ਭਗਤਨ ਸੇਤੀ ਗੋਸ਼ਟ ਜੋ ਕਿੰਨੀ ਸੋਲਾ। ਇੱਥੇ ਇਹ ਨੀ ਵਧੀਆ ਇਹਦਾ ਮਤਲਬ ਕਹਿੰਦੇ ਜੀ ਅੱਛਾ ਇੱਕ ਘੜੀ ਜਪ ਲਓ, ਅੱਧੀ ਨੀ ਚਲੋ ਅੱਧੀ ਨੂੰ ਅੱਧੀ ਜਪ ਲਓ। ਕਬੀਰ ਸਾਹਿਬ ਕਹਿੰਦੇ ਵੇ ਜਪ ਓਏ ਨਹੀਂ ਲਿਖਿਆ ਕਬੀਰ ਸਾਹਿਬ, ਉਹ ਕਹਿੰਦਾ ਵੀ ਇੱਕ ਘੜੀ ਇੱਕ ਤੂੰ ਵਿੱਚ ਅੱਧੀ ਜਮ੍ਹਾਂ ਕਰ ਲਓ ਡੇਢ, ਇੱਕ ਘੜੀ ਆਧੀ ਘੜੀ ਫਿਰ ਅੱਧੀ ਫੁੰਨ ਪਲਟ ਕੇ ਫਿਰ ਦੋ ਅੱਧੀਆਂ 2.5 ਘੰਟੇ ਦੀ ਹੋ ਗਈ। ਇੱਕ ਘੜੀ ਆਦੀ ਘੜੀ ਆਦੀ ਹੂੰ ਫੋਨ ਆਦ, ਫੋਨ ਜਿਹੜਾ ਮਾਰ ਗਿਆ ਨਾ ਲਫ਼ਜ਼ ਵੀ ਆਦੀ ਤੂੰ ਫੇਰ ਪਲਟਾ ਇਹਨੂੰ ਅੱਧੀ ਹੋਰ, ਇੱਕ ਅੱਧੀ ਤੇ ਅੱਧੀ ਹੋਰ, ਉਹ ਹੋਰ ਦਾ ਮਤਲਬ ਹੈ ਵੀ ਫੋਨ। ਇੱਕ ਘੜੀ ਆਦੀ ਘੜੀ ਡੇਢ ਆਦੀ ਹੂੰ ਫੋਨ ਆਦ, ਕਹਿੰਦਾ ਜਿੰਨਾ 2.5 ਘੰਟੇ ਜਿਹੜਾ ਵੀ ਤੂੰ ਨਾਮ ਜਪ ਰਿਹਾ ਇਹ ਜੋ ਕਿੰਨੂ ਸੁਲਾਭ ਗੋਸ਼ਟ ਵੀ ਉਹ ਹੀ ਆ ਸਾਡੀ ਨਾਮ ਜਪਣਾ ਬੈਠ ਕੇ ਸਰ। ਇਹ ਐਸੇ ਡੂੰਘੇ ਵਹਿਣ ਹੈ ਕਬੀਰ ਸਾਹਿਬ ਦੇ। ਤਦੇ ਕਬੀਰ ਸਾਹਿਬ ਆਪਣੀ ਬਾਣੀ ਚ ਲਿਖਿਆ ਕਹਿੰਦੇ ਉਹ ਬਾਹਮਣਾ ਤੂੰ ਸਰ ਕਾਂਸ਼ੀ ਕਾ ਪੰਡਿਤ ਮੈਂ ਕਾਂਸ਼ੀ ਕਾ ਜੁਲਾਹਾ ਬੂਝ ਮੋਰ ਗਿਆਨਾ, ਸ਼ਬਦਾਂ ਚ ਹੋਣਾ ਬਗੈਰ ਪਾਈ ਕਹਿੰਦੇ ਮੈਂ ਭਾਵੇਂ ਜੁਲਾਹਾ ਕਾਂਸ਼ੀ ਦਾ ਤੁਸੀਂ ਕਾਂਸ਼ੀ ਦੇ ਜਿਹੜੇ ਵੱਡੇ ਪੰਡਿਤ ਮਾਰ ਬੜਾ ਮਸ਼ਹੂਰ ਸੀ, ਯੂਨੀਵਰਸਿਟੀ ਸੀ ਇਹ ਸਾਡੀ ਸੰਸਕ੍ਰਿਤੀ ਹਿੰਦੂ ਸੀ ਆ ਜਿਹੜੀ ਬਨਾਰਸ ਸੀ, ਏਡੇ ਲਾਇਕ ਉਹ ਵੇਦਾਂ ਸ਼ਾਸਤਰ ਕਹਿੰਦੇ, ਉਹ ਮਖੌਲ ਕਰ ਰਹੇ ਕਹਿੰਦੇ ਮੈਂ ਜੁਲਾਹਾ ਕਾਂਸ਼ੀ ਕਾ ਬੂਝ ਮੋਰ ਗਿਆਨਾ, ਇਹ ਗਿਆਨ ਹੈ ਬੁੱਝਣ ਵਾਲਾ। ਇਸ ਕਰਕੇ ਇਹ ਬੜਾ ਮੁਸ਼ਕਿਲ ਗਿਆਨ ਹੈ ਲੇਕਿਨ ਸੌਖਾ ਵੀ ਬੜਾ ਹੈ। ਜੇ ਇੱਕੋ ਮਈਅਰਿੰਗ ਸਟਿੱਕ ਨਾਲ ਇਹਨੂੰ ਬੁੱਝੋ ਵੀ ਹਾਰ ਜਿਹੜਾ ਮਹਿਣਾ ਸਾਨੂੰ ਸਮਝ ਆਵੇ ਉਹ ਨਾਮ ਜਪਣ ਤੇ ਆਏ, ਸਾਰੀ ਬਾਣੀ ਖੁੱਲ ਜਾਏ। ਤੋ ਇੱਕ ਘੜੀ ਆਧੀ ਘੜੀ ਆਧੀ ਹੁਣ ਫੁਨਿਆਦ ਤੋ ਢਾਈ ਘੰਟੇ ਉਹ ਹੈ, ਉਹ ਪਰ ਲੰਮਾ ਅਭਿਆਸ ਹੈ। ਹਾਲੀ ਪਹਿਲਾਂ ਸ਼ੁਰੂ ਸਹਿਜ ਮਾਰਗ ਹੈ, ਅੱਧਾ ਘੰਟਾ ਸ਼ੁਰੂ ਕਰੋ ਬਾਅਦ ਦੌੜਦੇ ਮਤਲਬ ਇੱਕ ਘੜੀ ਤੇ ਸਿੱਖਾਂ ਦੀ ਬਾਣੀ ਚ ਪਤਾ ਲੱਗ ਜਾਂਦਾ ਹੈ ਨਾ ਵੀ ਪਿਛਲੀ ਜਿਹੜੀ ਭੱਟ ਵੀ ਆਏ ਉਹ ਜਪਣਾ ਸੀ ਛੱਡਦੇ ਹਰ ਜਾਪ ਨਾ ਛਾਡ। ਹੁਣ ਜੇ ਭੱਟਾਂ ਨਾਲ ਸਿੱਖਾਂ ਨਾਲ ਬਾਣੀ ਪੜੀ ਹੈ, ਉਹਨਾਂ ਨੇ ਪਾਠ ਕੀਤੇ, ਉਹ ਸਭ ਹਿਸਟਰੀ ਹੈ ਉਸ ਵੇਲੇ ਦੀ ਅਸਲ ਹੈ ਵੀ ਸਿੱਖਾਂ ਦੀ ਬਾਣੀ ਚ ਆਹ ਕੀ ਚੀਜ਼ ਲਿਖੀ ਹੈ। ਉਹ ਕਹਿੰਦੇ ਜਪ ਨੀ ਛੱਡਣਾ, ਜਪਣਾ ਹੈ ਹਰ ਜਾਪ ਨਾ ਛਾਡੂੰ ਇੱਕ ਘੜੀ, ਹਰ ਜਾਪ ਨਾ ਛਾਡੂੰ ਇੱਕ ਘੜੀ। ਪਰ ਜਾਂਦਾ ਜਾਣਦੇ ਨਹੀਂ ਬਸ ਆਉਂਦਾ, ਇੱਕ ਘੰਟਾ ਸੇਵਾ ਜ਼ਰੂਰ ਕਰਨੀ ਹੈ ਕਿਉਂਕਿ ਰੱਬ ਦੀ ਇਹੋ ਸੇਵਾ, ਹੋਰ ਕੋਈ ਸੇਵਾ ਹੈ ਨਹੀਂ। ਤੋ ਔਰ ਸਭ ਤੋਂ ਉੱਚਾ ਕੰਮ ਵੀ ਹੈ ਸਭ ਤੇ ਉਤਮ ਹਰੇ ਹਰੇ ਕਾਮ, ਸਭ ਤੇ ਉਤਮ ਹਰੇ ਹਰੇ ਕਾਮ। ਇਹ ਸ਼ਬਦ ਦੀਆਂ ਲਾਈਨਾਂ ਕਿਉਂ ਹੈ? ਉਸ ਵੇਲੇ ਮਨ ਨੂੰ ਤੁਹਾਨੂੰ ਢਾਰਸ ਦੇਣੀ ਪੈਣੀ ਹੈ ਅੰਦਰ, ਸੁਰਤੀ ਨਾਲ ਇਹ ਲਾਈਨ ਤੁਹਾਡੇ ਚ ਰਿਪੀਟ ਹੋਏਗੀ। ਉਸ ਵੇਲੇ ਸਾਬਿਆਸ ਜਪ ਨਹੀਂ ਹੁੰਦਾ, ਫਿਰ ਲਾਈਨ ਕੋਈ ਮੋਹਰੇ ਆ ਜਾਏਗੀ। ਜੇ ਮਾਰ ਬਾਜ ਤੁਹਾਨੂੰ ਗਾਈਡੈਂਸ ਅੰਦਰੋਂ ਮਿਲੇਗੀ ਫਿਰ ਨਾ ਨਹੀਂ ਹੁੰਦਾ ਮਨ ਨੂੰ, ਫਿਰ ਇਹ ਅੰਦਰੋਂ ਹੀ ਸੁਰਤੀ ਨਾਲ ਲਾਈਨ ਸੁਰਤੀ ਨਾਲ ਪੜੀ ਜਾਏਗੀ ਵੀ ਇਹ ਸਭ ਤੋਂ ਉੱਚਾ ਕੰਮ ਹੈ। ਮੈਂ ਕਿਉਂ ਨਾ ਕਰਾਂ ਸਭ ਤੇ ਉੱਤਮ ਹਰਨ, ਮੈਂ ਨਹੀਂ ਉੱਠਣਾ, ਮੈਂ ਪਹਿਲਾਂ ਉੱਚਾ ਕੰਮ ਸਭ ਤੋਂ ਇਸ ਤਰ੍ਹਾਂ ਮਨ ਨਾਲ ਸਾਰਾ ਕਰਕੇ ਇਹ ਫਿਰ ਮਨ ਨਾ ਅੰਦਰ ਠਹਿਰਨਾ ਸ਼ੁਰੂ ਹੋ ਜਾਂਦਾ, ਪਰ ਪਹਿਲਾਂ ਨਹੀਂ ਠਹਿਰੇਗਾ। ਇਹਦਾ ਸਭ ਤੋਂ ਜ਼ਿਆਦਾ ਆਹ ਜਿਹੜੀ ਕੋਸ਼ਿਸ਼ ਖਿੱਚੋ ਤਾਂ ਜੋਨੀਆਂ ਕੋਸ਼ਿਸ਼ਾਂ ਕਰਨੀਆਂ ਇਹਦੇ ਲਈ ਸਭ ਲਈ ਇੱਕ ਵੇਲਾ ਲਿਖੇ ਆ। ਉਸ ਵੇਲੇ ਤੁਹਾਡੀ ਮਿਹਨਤ ਥੋੜੀ ਹੋਊਗੀ, ਫਲ ਜ਼ਿਆਦਾ ਹੋਊਗਾ। ਤੇ ਉਹ ਹੈਗਾ ਆ ਉਹ ਮਹਾਰਾਜ ਮਹੱਲੇ ਪੰਜਵੇਂ ਦਾ ਸਲੋਕ ਚੱਲ ਰਿਹਾ ਹੈ 52 ਅੱਖਰੀ ਚ, ਚਾਲਾਂਗੇ ਉਠੇ ਨਾਮ ਜਪੇ ਨਿਸਬਾਸਰੇ ਆਰਾਧੇ ਕਾਰਾ ਤੁਝੇ ਨਾ ਵਿਆਪਈ ਨਾਨਕ ਮਿਟੇ ਉਪਾਧੇ। ਅੱਛਾ ਸਲੋਕ ਇੰਡੀਪੈਂਡੈਂਟ ਹੁੰਦਾ, 52 ਅੱਖਰੀ ਚ ਬੜੇ ਸਲੋਕ ਆ। ਓਹ ਐਡੇ ਮਾਰ ਕੇ ਦੇ ਸਲੋਕ ਦੇ ਲਈ ਗਿਆਨ ਨੂੰ ਭਾਈ ਸਾਹਿਬ ਜੀ, ਤੁਸੀਂ ਜੇ ਕਹੀਏ ਨਾ ਵੀ ਅਸੀਂ ਆ ਹਜ਼ਾਰ ਦੇ ਟੇਪ ਕੋਲ ਟੇਪ ਬਣਾ ਚੁੱਕੇ ਹਾਂ, ਇੰਨੇ ਗਿਆਨ ਦੀ ਪਿਆਰ ਨਾਲ ਹਜ਼ਾਰ ਦੇ ਕੋਲ ਉਹ ਚੱਲੀ ਹੈ। ਤੇ ਇਸ ਕਰਕੇ ਹਜ਼ਾਰ ਦੇ ਟੇਪ ਬਣਾ ਰਹੇ ਹਾਂ। ਹਾਲੀ ਅਸੀਂ ਜੇ ਕਹੀਏ ਨਾ ਵੀ ਅਸੀਂ ਹਾਂ ਜੀ ਗਿਆਨ ਬੜਾ ਸਮਝ ਗਏ ਹਾਂ, ਇਹ ਇੰਨੇ ਸ਼ਬਦ ਔਰ ਇੰਨੇ ਗੂੜੇ ਇੰਨੇ ਸੋਹਣੇ, ਹਾਲੀ ਅਸੀਂ ਜਾਂ ਸਮੁੰਦਰ ਦੇ ਕੰਢੇ ਰੇਤ ਪਈ ਹੈ ਉਹ ਸਾਰੀ ਰੇਤ ਚੋਂ ਹਾਲੀ ਇੱਕ ਕਿਣਕਾ ਹੀ ਚੁੱਕਿਆ ਅਸੀਂ। ਗਿਆਨ ਐਡਾ ਵੱਡਾ ਗਿਆਨ ਹੈ, ਇਹ ਕਿਣਕਾ ਹੀ ਹਾਲੀ ਦੇਖ ਰਹੇ, ਇੱਕ ਇੱਕ ਸ਼ਬਦ ਤੇ ਇੰਨੀ ਡੂੰਘਿਆਈ ਹੈ। ਇਸ ਕਰਕੇ ਹਾਲੀ ਤੇ ਬਹੁਤ ਗਿਆਨ ਪਿਆ ਆ ਹੁਣ 52 ਅੱਖਰੀ। ਅਸੀਂ ਇਸੇ ਕਰਕੇ ਸਾਰੀਆਂ ਬਾਣੀਆਂ ਇੱਕ ਥਾਰੀ ਇੱਕ ਵਾਰੀ ਦਰਸ਼ਨ ਕਰਕੇ ਲੰਘਣੀਆਂ ਚਾਹੁੰਦੇ ਆਪਣੇ ਸਾਥੀਆਂ ਚੋਂ ਜੋ ਮੋਹ ਚੀਜ਼ਾਂ ਮਿਲ ਰਹੀਆਂ। ਵਾਰ ਲਾਈ ਹੈ ਆਰਾਮ ਕਲੀ ਅਨੰਦ ਪੂਰਾ ਕੀਤਾ ਹੈ, 12ਵਾਂ ਪੂਰਾ ਕੀਤਾ, ਸਾਰੀਆਂ ਬਾਣੀਆਂ ਅਸੀਂ ਪੂਰੀ ਕਰਦੇ ਆ ਰਿਹਾ। ਹੁਣ ਗੌੜੀ ਸੁਖਮਣੀ ਹੈ, ਇੱਥੋਂ ਬਾਅਦ 52 ਅੱਖਰੀ ਲੈ ਰਹੇ ਹਾਂ। ਫਿਰ ਸਿੱਧ ਗੋਸ਼ਟ ਪੂਰੀ ਕੀਤੀ, ਉਥੋਂ ਬਾਅਦ ਫਿਰ ਅਸੀਂ ਆ ਗੁਰੂ ਮਹਾਰਾਜ ਦੀ ਪੱਟੀ ਲੈ ਰਹੇ ਹਾਂ। ਬਾਬੇ ਨਾਨਕ ਪੱਟੀ ਲਿਖੀ, ਉਹ ਕਮਾਲ ਦਾ ਗਿਆਨ ਉਹਦੇ ਚ ਅਸੀਂ ਇਹ ਚੀਜ਼ ਕਰ ਰਹੇ। ਬਾਬੇ ਨਾਨਕ ਨਾ ਨਿੱਕੀ ਉਮਰ ਚ ਛੋਟੀ ਜਿਹੀ ਉਮਰ ਚ ਪੱਟੀ ਲਿਖੀ ਤੇ ਉਹਨਾਂ ਨੇ ਕਿਹੜਾ ਗੁਰੂ ਕੀਤਾ ਉਸ ਵੇਲੇ ਜਿਹੜਾ ਲਿਖ ਰਹੇ ਹੈ ਭਾਈ ਸਤਿਗੁਰ ਵਾਜੋਂ ਗੁਰ ਨਹੀਂ ਕੋਈ ਨਗੋਰੇ ਕਾ ਹੈ ਨਾ ਉਮਰਾ, ਛੋਟੀ ਉਮਰ ਚ ਉਸ ਵੇਲੇ ਕਿਹੜਾ ਉਸ ਵੇਲੇ ਇਹੋ ਹੀ ਸਤਿਗੁਰੂ ਸੀ ਜਿਹੜਾ ਅਸੀਂ ਕੱਢ ਰਹੇ ਹਾਂ ਤੇ ਸਦਾ ਤੇ ਉਹਦਾ ਗੁਰੂ ਨਾਨਕ ਦਾ ਵੀ ਉਸ ਵੇਲੇ ਸਤਿਗੁਰ ਪੱਟੀ ਚ ਲਿਖ ਰਹੇ। ਸਤਿਗੁਰੂ ਵਾਜੋਂ ਗੁਰ ਨਹੀਂ ਕੋਈ ਬਾਹਮਣਾ, ਮੈਂ ਤੈਨੂੰ ਗੁਰੂ ਨਹੀਂ ਬਣਾਉਣਾ ਜਿਹੜਾ ਪੜਾ ਰਿਹਾ ਸੀ ਪਾਂਦਾ ਵਾ, ਮੈਂ ਤੂੰ ਨੀ ਮੇਰਾ ਸਤਿਗੁਰ ਵਾਜੋਂ ਗੁਰ ਨਹੀਂ ਕੋਈ ਨਗੋਰੇ ਕਾ ਹੈ ਨਾ ਉਹ ਬੁਰਾ ਇਹਦਾ ਮਤਲਬ ਬਾਬਾ ਨਾਨਕ ਨੂੰ ਬੁਰਾ ਨਹੀਂ ਸੀ, ਉਹ ਬਾਬਾ ਨਾਨਕ ਗੁਰ ਪਰਮੇਸ਼ਰ ਭੇਟਿਓ, ਮਤਲਬ ਉਹਦਾ ਸਾਰਿਆਂ ਭਗਤਾਂ ਦਾ, ਸਭ ਦਾ, ਸਾਡਾ ਸਾਰਿਆਂ ਦਾ ਉਹੀ ਗੁਰ ਸਤਿਗੁਰ ਹੈ। ਇਸ ਕਰਕੇ ਉਹਦੀ ਚੀਜ਼ ਇਸ ਤਰ੍ਹਾਂ ਸਾਨੂੰ ਅਮੋਲ ਚੀਜ਼ਾਂ ਮਿਲਣਗੀਆਂ, ਅਸੀਂ ਜ਼ਿਆਦਾ ਤੋਂ ਜ਼ਿਆਦਾ ਛੇਤੀ ਛੇਤੀ ਸਾਰੀ ਬਾਣੀਆਂ ਇਸ ਤਰ੍ਹਾਂ ਦੇਖੀਏ, ਔਰ ਉਹਦੇ ਬਾਅਦ ਤੁਸੀਂ ਦੇਖੋਗੇ ਵੀ ਸਾਡੇ ਕੋਲ ਐਨ ਥੰਮ ਰੂਲ ਪ੍ਰਗਟ ਹੋ ਜਾਣਗੇ ਵੀ ਆਹ ਥੋੜੇ ਜਿਹੇ ਰੂਲ ਹੈ, ਇਹਦੇ ਮੁਤਾਬਕ ਸਾਰੀ ਬਾਣੀ ਸਮਝ ਲਓ ਤੇ ਨਾਮ ਜਪ ਲਓ ਤੇ ਮਨ ਨਾਲ ਖੜਾ ਕਰਨ ਲਾ ਆਉਣਾ। ਉਹ ਸ਼ਬਦ ਅਸੀਂ ਮਨ ਦੇ ਸ਼ਬਦ ਦਾ ਨਾਲ ਕਰਨੇ ਆ ਵੀ ਜਿਹੜਾ ਝੁੱਟ ਲਾਉਣਾ ਹੈ ਉਹ ਸਵੇਰ ਵੇਲੇ ਦਾ ਜਿਹੜਾ ਝੁੱਟ ਹੈ ਉਹ ਏਡਾ ਉਹਦਾ ਫਾਇਦਾ ਹੈ। ਮਹਾਰੇ ਲਿਖਦੇ ਝਾ ਲਾਂਗੇ, ਅਸੀਂ ਸਦਾ ਲਈ ਦੱਸ ਦਈਏ ਵੀ ਅੰਮ੍ਰਿਤ ਵੇਲਾ ਕਦੀ ਨਹੀਂ ਲਿਖਿਆ, ਸਿਰਫ ਦੋ ਤਿੰਨ ਵਾਰੀ ਬਾਣੀ ਚ ਆਇਆ, ਉਹ ਸਵੇਰ ਵੇਲਾ ਨਹੀਂ ਹੈ। ਅੰਮ੍ਰਿਤ ਵੇਲਾ ਉਹ ਹੈ ਜਿੱਥੇ ਅੰਮ੍ਰਿਤ ਵਰਦਾ ਹੈ, ਅੰਦਰ ਜਾ ਕੇ ਉਹ ਅੰਦਰ ਅੰਮ੍ਰਿਤ ਵੇਲਾ ਹੈ, ਉੱਥੇ ਆਇਆ ਜਾ ਕੇ ਤੇ ਜਿੱਥੇ ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰੇ ਸੁਣੀ ਪੁਕਾਰ, ਮੇਘੇ ਨੂੰ ਫਰਮਾਨ ਹੋਇਆ ਬਰਸੋ ਕਿਰਪਾ ਤਾਰ। ਉਹ ਵੀ ਅੰਮ੍ਰਿਤ ਵਰਦਾ ਅੰਦਰ, ਬਬੀਹਾ 82 ਜਨ ਹੈ ਤੇ ਉਸ ਵੇਲੇ ਤੇ ਦਰਗਾਹ ਤੱਕ ਉਹਦੀ ਪੁਕਾਰ ਪਹੁੰਚ ਗਈ ਤੇ ਉਹਨੂੰ ਫਿਰ ਮਹਾਰਾਜ ਨੇ ਕਿਹਾ ਹੋਇਆ ਜਿੱਦਾਂ ਸੌਣ ਦੇ ਬੱਦਲ ਆ ਜਾਂਦੇ ਨੇ ਸਾਰੇ ਇਸ ਤਰ੍ਹਾਂ ਦਰਬਾਰ ਚ ਉੱਥੇ ਉਹ ਫਿਰ ਅੰਦਰ ਬੱਦਲ ਬਣਦੇ ਆ, ਅੰਦਰ ਹੈ ਸਾਰਾ ਜਿਹੜਾ ਹੁੰਦਾ। ਅਸੀਂ ਸਦਾ ਲਈ ਇਹ ਵੀ ਦੱਸ ਦਈਏ ਵੀ ਸਾਵਣ ਆਇਆ ਤੇਰੇ ਹੁਕਮੇ, ਸਾਵਣ ਆਇਆ ਮੈਂ ਸੱਤ ਕਾ ਹੱਲ ਜੋ ਆਇਆ। ਉਹ ਬਾਹਰਲਾ ਸਾਉਣ ਨਹੀਂ ਆਇਆ, ਅਸੀਂ ਉਹਦੇ ਤੇ ਪੜ੍ਹਦੇ ਰਹੇ ਸਾਉਣ ਮਹੀਨੇ ਦੇ ਬਾਹਰ ਗਾਲਣਾ ਤੇਰੇ ਹੁਕਮੇ ਸਾਵਣ ਆਇਆ। ਉਹ ਸਾਰਾ ਉਹ ਨਹੀਂ, ਸਾਵਣ ਦੇ ਨਾਣੇ ਨੂੰ ਔਂਕੜ ਤੇ ਹੱਲ ਦੇ ਲੱਲੇ ਨੂੰ ਔਂਕੜ, ਅੰਦਰਲਾ ਹੀ ਸਾਵਣ ਹੈ ਤੇ ਅੰਦਰਲਾ ਹੀ ਹੱਲ ਹੈ। ਇਹ ਹਰ ਕਿਤੇ ਅੰਦਰ ਆਏਗਾ, ਅੰਦਰ ਚੜੀ ਲੱਗ ਜਾਂਦੀ ਹੈ ਅਮ੍ਰਿਤ ਦੀ। ਤੇਰੇ ਹੁਕਮ ਦੇ ਨਾਲ ਅੰਦਰ ਸਾਵਣ ਆਉਣਾ, ਨਾਣੇ ਨੂੰ ਔਂਕੜ, ਅੰਦਰਲਾ ਸੱਚਾ ਤੇ ਸ਼ਬਦ ਰੂਪੀ ਹੱਲ। ਮੈਂ ਸੱਤ ਕਾ ਹੱਲ ਜੋ ਆਇਆ, ਜਦੋਂ ਪੈਰ ਛੱਲਾ ਪੈ ਜਾਂਦਾ ਜਿਮੀਦਾਰ ਹੱਲ ਲੈ ਕੇ ਨਿਕਲ ਪੈਂਦੇ ਆ ਛਾਤੀ ਪਾੜਨ ਲਈ ਧਰਤੀ ਦੀ, ਜਦੋਂ ਮੀਂਹ ਪੈ ਜਾਂਦਾ ਉਹ ਫਿਰ ਹੱਲ ਲੈ ਕੇ ਨਿਕਲ ਪੈਂਦੇ ਨੇ। ਇਸ ਤਰ੍ਹਾਂ ਮਹਾਰਾਜ ਕਹਿੰਦੇ ਮੈਂ ਵੀ ਹੱਲ ਲੈ ਕੇ ਨਿਕਲ ਗਿਆ, ਮੇਰੇ ਅੰਦਰ ਮਾੜਾ ਜਿਹਾ ਆਇਆ ਚੀਜ਼ ਪਿਆ ਤੇ ਕਲਾ ਵਰਤ ਗਈ ਅੰਦਰ, ਮੈਂ ਵੀ ਫਿਰ ਸੱਤ ਕਾ ਹੱਲ ਜੋ ਆਇਆ, ਮੈਂ ਵੀ ਫਿਰ ਹੋਰ ਹੱਲ ਵਾਇਆ, ਹੱਲ ਦੇ ਲੱਲੇ ਨੂੰ ਔਂਕੜ ਹੈ। ਇਸ ਕਰਕੇ ਅੰਕੜ ਦਾ ਫੰਕਸ਼ਨ ਆ ਅੰਦਰਲਾ ਸੱਚਾ ਤੇ ਸ਼ਬਦ ਰੂਪੀ। ਇਹ ਸਾਰੀਆਂ ਅਸੀਂ ਚੀਜ਼ਾਂ ਰਿਕਾਰਡ ਤਾਂ ਕਰਾਈ ਜਾਂਦੇ ਹਾਂ ਤਾਂ ਕਿ ਜਿਹੜਾ ਵੀ ਕੋਈ ਸੁਣੇ ਉੱਥੋਂ ਉੱਥੋਂ ਉਹ ਚੀਜ਼ ਲੱਭੇ ਵੀ ਔਂਕੜ ਬੇਫਾਇਦਾ ਨਹੀਂ ਹੈ, ਜਿਹੜੇ ਹਜ਼ਾਰਾਂ ਦੀ ਗਿਣਤੀ ਚ ਬੀੜਾਂ ਚ ਗਾਇਬ ਕਰੀ ਜਾਂਦੇ ਆ। ਔਂਕੜ ਦਾ ਮਤਲਬ ਆ ਅੰਦਰਲਾ ਸੱਚਾ ਤੇ ਸ਼ਬਦ, ਬਾਕੀ ਇਹਦੇ ਅਨੇਕ ਗੁਣ ਹੈ ਇਸ ਔਂਕੜ ਦੇ, ਕਿਤੇ ਫੁੱਲ ਸਟਾਪ ਦਾ ਕੰਮ ਕਰਦਾ, ਕਿਤੇ ਹਾਈ ਲਾਈਟਿੰਗ ਦਾ, ਕਿਤੇ ਟਿਊਨ ਬਣਾਉਣ ਦਾ, ਕਿਤੇ ਇਹਦੇ ਅਜੇ ਫੰਕਸ਼ਨ ਹੈ ਪਰ ਮੋਟੇ ਫੰਕਸ਼ਨ ਇਹ ਨਜ਼ਰ ਆ ਰਹੇ ਨੇ। ਅੰਦਰਲਾ ਸੱਚਾ ਤੇ ਸ਼ਬਦ ਦਾ ਹੱਲ, ਅੰਦਰਲਾ ਸੱਚਾ ਤੇ ਸ਼ਬਦ ਦਾ ਸਾਵਣ, ਜਦੋਂ ਅੰਦਰ ਅੰਮ੍ਰਿਤ ਵੜਨਾ ਸ਼ੁਰੂ ਹੋ ਜਾਂਦਾ ਉਹਦੀਆਂ ਝੜੀ ਲੱਗ ਜਾਂਦੀ ਹੈ ਤੋ ਝਿਮ ਝਿਮੇ ਚਿਮ ਝਿਮ ਵਰਸੇ, ਉਹ ਅੰਦਰ ਹੈ ਉਸ ਕਰਕੇ ਸਾਵਣ ਦੇ ਨਾਣੇ ਨੂੰ ਔਂਕੜ ਹੋਏਗਾ। ਇਸ ਕਰਕੇ ਆ ਜਿਹੜਾ ਅਸੀਂ ਕੱਢ ਰਹੇ ਹਾਂ ਉਸ ਵੇਲੇ ਅੰਦਰ ਅੰਮ੍ਰਿਤ ਵੇਲਾ ਸਿਰਫ ਤਿੰਨ ਵਾਰੀ ਲਿਖਿਆ, ਭਾਗ ਅੰਮ੍ਰਿਤ ਵੇਲੇ ਕਾ ਬੀਜਿਆ ਖੱਟਿਆ ਭਗਤ ਖਾਏ, ਜਾਂ ਅੰਮ੍ਰਿਤ ਬੀਜਾ ਬੋਲਿਆ ਜਾਂ ਅੰਮ੍ਰਿਤ ਆਇਆ, ਬਾਕੀ ਨਹੀਂ ਆਇਆ। ਬਾਕੀ ਲਈ ਪ੍ਰਭਾਤੇ ਸਵੇਰੇ ਤੜਕੇ ਭਲਕੇ ਝਾਲ ਅੰਬਲੇ ਸਾਰੇ ਨਾਮ ਆਉਣਗੇ, ਪਰ ਮਜ਼ਾ ਲੈ ਐਸੀ ਡਿਸਿਪਲਿਨ ਹੈ ਵੀ ਉਹ ਅੰਮ੍ਰਿਤ ਵੇਲਾ ਵਰਤ ਗਿਆ। ਸਾਡੀ ਸਿੱਖੀ ਚ ਆਏ ਅੰਮ੍ਰਿਤ ਵੇਲੇ ਉੱਠੋ ਜੀ, ਅੰਮ੍ਰਿਤ ਵੇਲੇ ਇਹ ਸਭ ਬੇੜਾ ਗਰਕ ਹੋਇਆ ਭਾਈ ਗੁਰਦਾਸ ਦੀਆਂ ਵਾਰਾਂ ਸੀ, ਜਿਹੜਾ ਕਰਤਾਰਪੁਰ ਦੀ ਹਾਲਤ ਹੁਣ ਬੈਠਾ ਲਿਖ ਰਿਹਾ, ਹੁਣ ਤਾਂ ਕੋਈ ਲਿਖਾ ਰਹੀ ਹੈ ਝੂਠੀਆਂ ਵਾਰਾਂ ਜਿਹੜੀਆਂ। ਔਰ ਜੇ ਲਿਖਦਾ ਵੀ ਕਰਤਾਰਪੁਰ ਜਿਹੜਾ ਸੀ ਨਾ ਉਥੇ ਅੰਮ੍ਰਿਤ ਵੇਲੇ ਜਾਪ ਉਚਾਰਾ ਸੋਦਰ ਆਰਤੀ ਗਾਵੀਏ, ਵੀ ਸ਼ਾਮ ਨੂੰ ਆਰਤੀ ਕਰਦੇ ਸੀ ਤੇ ਬਾਬੇ ਨਾਨਕ ਦੀ ਲਿਖ ਰਿਹਾ ਬਾਹਰ ਵੀ ਕਰਤਾਰਪੁਰ ਕੀ ਹੁੰਦਾ ਸੀ, ਸੋਦਰ ਆਰਤੀ ਗਾਵੀਏ ਅੰਮ੍ਰਿਤ ਵੇਲੇ ਜਾਪ ਚਾਰਾ। ਤਦੇ ਕਈ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਪੜ੍ਹਦੇ ਹੈ, ਅੰਮ੍ਰਿਤ ਵੇਲੇ ਜਾਪ ਚਾਰਾ ਅੰਮ੍ਰਿਤ ਵੇਲਾ ਲਿਖ ਰਿਹਾ ਤਾਂ ਅਸੀਂ ਫੜਿਆ ਸਾਰੀ ਵਾਰਾਂ ਚ ਵੀ ਬਾਣੀ ਚਾਹ ਅੰਮ੍ਰਿਤ ਵੇਲਾ ਤਿੰਨ ਵਾਰੀ ਸਿਰ, ਬਾਕੀ ਨੌ ਪ੍ਰਭਾਤੇ ਸਵੇਰੇ ਸਭ ਕੁਝ ਲਿਖੇ ਆ, ਗੁਰੂਆਂ ਨਾਲ ਨਹੀਂ ਅੰਮ੍ਰਿਤ ਵੇਲਾ ਕਿਤੇ ਹੋਰ ਲਿਖੇ ਆ। ਆ ਆ ਨਾ ਆ ਤੁਸੀਂ ਇਸੇ ਕਰਕੇ ਕਹਿੰਦੇ ਕਿਤੇ ਚਲਾਂਗੇ ਕਿਤੇ ਵੱਢੜੇ ਢਾਲ ਚ ਲੰਗੜੇ ਸਵੇਰੇ ਪਲਕੇ ਮਾਜਾ ਲੈ ਅੰਮ੍ਰਿਤ ਵੇਲਾ ਲਿਖਿਆ, ਜਿਹੜਾ ਸਾਡੇ ਆਮ ਟਰਮਨੋਲੋਜੀ ਗਲਤ ਹੋ ਰਹੀ ਹੈ। ਇਹ ਵੀ ਨੋਟ ਕਰੋ ਅੰਮ੍ਰਿਤ ਵੇਲਾ ਇਹ ਪਚਾਉ ਵੀ ਅੰਮ੍ਰਿਤ ਵੇਲਾ ਸਿਰਫ ਅੰਦਰਲਾ ਹੈ ਉਹ ਸੱਚਾ, ਤਿੰਨ ਵਾਰੀ ਤਿੰਨ ਚਾਰ ਵਾਰੀ ਆਇਆ ਮਸਾਂ, ਤੁਹਾਡੇ ਕੋਲ ਕੰਪਿਊਟਰ ਹੈ ਹੋਰ ਕੱਢੋ ਖੋਜ ਕਰੋ ਅੰਮ੍ਰਿਤ ਵੇਲਾ ਜਿਹੜਾ ਹੈ ਵੇਲੇ ਦਿਨ ਅੰਮ੍ਰਿਤ ਵੇਲਾ ਉਥੇ ਤਿੰਨ ਵਾਰੀ ਆਇਆ ਉਥੇ ਉਹੀ ਹੈ ਜਿੱਥੇ ਕਿ ਜਿੱਤ ਮੂੰਹ ਕੇ ਬੋਲਣ ਬੋਲੀਏ ਜੇ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ
ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਉਹ ਦੁਆਰ ਦੀ ਖੇਡ ਆ ਉਹਦੇ ਦੀ ਉਥੇ ਅੰਮ੍ਰਿਤ ਜਿੱਥੇ ਵਰਦਾ ਸਹੀ ਮਹਿਨਿਆਂ ਚ ਇਸ ਕਰਕੇ ਜਿਹੜੀ ਬਾਣੀ ਆ ਬੜੀ ਡਿਸਿਪਲਿਨ ਚ ਹੈ ਜਿਹੜਾ ਅੰਮ੍ਰਿਤ ਵੇਲਾ ਸਿਰਫ ਉਹ ਨੀ ਕਦੀ ਵੀ ਮੂੰਹ ਕਹਿਣਾ ਅੰਮ੍ਰਿਤ ਵੇਲੇ ਉੱਠੋ ਜੀ ਅੰਮ੍ਰਿਤ ਵੇਲੇ ਇਹ ਅਗਿਆਨਤਾ ਹੈ ਸਾਡਾ ਹੈ ਸਵੇਰ ਵੇਲੇ ਪ੍ਰਭਾਤੇ
ਤੋ ਜਿਹੜਾ ਸਵੇਰ ਦਾ ਵੇਲਾ ਹੈ ਉਹਨੂੰ ਚਾ ਲਾਂਗੇ ਇੱਥੇ ਲਿਖਿਆ ਇਸ ਸਲੋਕ ਚ ਚਾ ਲਾਂਗੇ ਉਠੇ ਨਾਮ ਜਪੇ ਨਿਸਬਾਸਰ ਕਹਿੰਦੇ ਦਿਨ ਰਾਤ ਨੂੰ ਨਿਸ ਕਹਿੰਦੇ ਰਾਤ ਨੂੰ ਬਾਸਰ ਕਹਿੰਦੇ ਦਿਨ ਨੂੰ ਦਿਨ ਰਾਤ ਵੀ ਜਪੀ ਚਲੇ ਚਾ ਲਾਂਗੇ ਉਠੇ ਨਾਮ ਜਪੇ ਨਿਸਬਾਸਰ ਆਰਾਧੇ ਤੇਰਾ ਕੱਢਣਾ ਮੁੱਕ ਜੂ ਸਾਰੇ ਦਿਨ ਦਾ ਕਾਰਾ ਤੁਝੇ ਨਾ ਵਿਆਪੀ ਬੰਦਾ ਕੱਢਦਾ ਰਹਿੰਦਾ ਸਖੀ ਰਹਿੰਦਾ ਸਖੀ ਨੀ ਵਿਗਾਹ ਚ ਨੀ ਆਉਂਦਾ ਸਾਰਾ ਦਿਨ ਖੇੜੇ ਚ ਨੀ ਚਾਹ ਚ ਨੀ ਰਹਿੰਦਾ ਬੰਦਾ ਕੱਢਦਾ ਰਹਿੰਦਾ ਕੱਢਣਾ ਐਸਾ ਹੈ ਵੀ ਸਾਰਾ ਦਿਨ ਕਿਸੇ ਨਾ ਕਿਸੇ ਚੀਜ਼ ਦਾ ਦੁੱਖ ਖੁਸ਼ ਨੀ ਵਿਗਸਦਾ ਨਹੀਂ ਹੈ ਖੇੜਾ ਨੀ ਇਹਦੇ ਚ ਆਉਂਦਾ ਹਸੂ ਹਸੂ ਨੀ ਕਰਦਾ ਫਿਰਦਾ ਤੋ ਇਹ ਸਾਰਾ ਬੁਝਿਆ ਰਹਿੰਦਾ ਹਰ ਵੇਲੇ ਉਹ ਜਿਹੜਾ ਬੁਝਿਆ ਰਹਿੰਦਾ ਹੈ ਨਾ ਅੰਦਰ ਕਾਰਾ ਕੱਢਦਾ ਰਹਿੰਦਾ ਉਹ ਕਹਿੰਦਾ ਤੈਨੂੰ ਜੇ ਸਵੇਰ ਦਾ ਨਾਮ ਜਪ ਗਿਆ ਤੇਰਾ ਇੱਕ ਕੱਢਣਾ ਮੁੱਕ ਜਾ ਕਾਰਾ ਤੁਝੇ ਨਾ ਵਿਆਪਈ ਤੇ ਜਿਹੜੀਆਂ ਉਪਾਧੀਆਂ ਹੈ ਨਾ ਮਨ ਦੀਆਂ ਉਹ ਵੀ ਖਤਮ ਹੋ ਜਾਣਗੀਆਂ ਤੇ ਉਪਾਧੀਆਂ ਐਸੀਆਂ ਭਾਈ ਸਾਹਿਬ ਜੀ ਤੁਸੀਂ ਕਰੋ ਨਾ ਕਰੋ ਤੁਹਾਡੇ ਅੰਦਰ ਮੰਦੇ ਖਿਆਲ ਉੱਠਦੇ ਹੀ ਰਹਿਣਗੇ ਇਹ ਉਪਾਧੀਆਂ ਮਨ ਕਰਦੇ ਕਹਿੰਦੇ ਇਹ ਵੀ ਖਤਮ ਹੋ ਜਾਣਗੀਆਂ ਤੇਰਾ ਕਹਿਣਾ ਵੀ ਖਤਮ ਹੋ ਜਾਏਗਾ ਪਰ ਚਾ ਲਾਂਗੇ ਸਵੇਰ ਦਾ ਨਾ ਵੇਲਾ ਨਾ ਦਾਇਆ ਕਰੀ ਚਾ ਲਾਂਗੇ ਉੱਠੇ ਨਾਮ ਜਪ ਇੱਥੇ ਅੰਮ੍ਰਿਤ ਵੇਲਾ ਨਹੀਂ ਲਿਖਿਆ ਚਾ ਲਾਂਗੇ ਉੱਠੇ ਨਾਮ ਜਪੇ ਤੇ ਨਿਸਵਾਸਰ ਅਰਾਧੇ ਕਾਰਾ ਤੁਝੇ ਨਾ ਵਿਆਪੀ ਤੇ ਉਸ ਵੇਲੇ ਮਿਹਨਤ ਘੱਟ ਕਰਨੀ ਪੈਂਦੀ ਹੈ ਟਕਾ ਚ ਮਨ ਹੁੰਦਾ ਹੈ ਤੇ ਮਨ ਠਹਿਰਨਾ ਸ਼ੁਰੂ ਹੋ ਜਾਂਦਾ ਹੈ ਤੇ ਸਵੇਰ ਵੇਲੇ ਆਉਟਪੁੱਟ ਜ਼ਿਆਦਾ ਨਿਕਲਦੀ ਹੈ ਤਦੇ ਕਿਹਾ ਵੀ ਕਦੀ ਵੀ ਮਹਾਰਾਜ ਨਾ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਅੰਮ੍ਰਿਤ ਵੇਲੇ ਨਹੀਂ ਭਲ ਕੇ ਉੱਠੇ ਹਰ ਨਾਮ ਤੇ ਫਿਰ ਅੱਗੇ ਮਾਰਿਆ ਭਲ ਕੇ ਪ੍ਰਭਾਤੀ ਅੰਮ੍ਰਿਤ ਵੇਲਾ ਨਹੀਂ ਲਿਖਿਆ ਇਹੋ ਅਸੀਂ ਗਿਆਨ ਲੈ ਰਹੇ ਹਾਂ ਵੀ ਜੋ ਟਰਮਨੋਲੋਜੀ ਬਾਣੀ ਦੀ ਹੈ ਬਾਹਰ ਗਲਤ ਨਹੀਂ ਹੋਣ ਦੇਣੀ ਬਾਹਰ ਲੇਡੀ ਕਦੀ ਬਾਕੀ ਲਫ਼ਜ਼ ਅੰਮ੍ਰਿਤ ਵੇਲੇ ਨਹੀਂ ਕਹਿਣਾ ਇਹ ਅਗਿਆਨਤਾ ਹੈ ਬਾਣੀ ਦੇ ਵੇਲੇ ਅੰਮ੍ਰਿਤ ਵੇਲਾ ਬਹੁਤ ਉੱਚਾ ਹੈ ਉਹਦਾ ਟਰਮਨੋਲੋਜੀ ਗਲਤ ਹੁੰਦੀ ਹੈ ਤੇ ਜਿਹੜਾ ਠਹਿਰਨਾ ਹੈ ਮਨ ਦਾ ਸਵੇਰ ਦਾ ਆਹ ਜਿਹੜਾ ਚੁੱਟ ਲਾਇਆ ਉਹਦੇ ਨਾਲ ਛੇਤੀ ਠਹਿਰ ਜਾਂਦਾ ਪਰ ਬਿਨ ਗੁਰ ਸਭ ਦਾ ਮਨ ਨਹੀਂ ਠਾਰਾ ਬਿਨ ਗੁਰ ਸਭ ਦਾ ਮਨ ਨਹੀਂ ਠਾਰਾ ਸਿਮਰਨ ਦੀ ਅਵਸਥਾ ਤੱਕ ਪਹੁੰਚ ਉਸ ਵੇਲੇ ਰਾਮ ਨਾਮ ਅਤ ਨਿਰਮਲ ਹੈ ਬਾਕੀ ਦੁਨੀਆਂ ਚ ਸਭ ਚੀਜ਼ ਹਰ ਬਿਨ ਸਭ ਕੁਛ ਮੈਲਾ ਸੰਤ ਹਰ ਕੋਈ ਵਜੂਦ ਨਹੀਂ ਹੈ ਅਸੀਂ ਹਰ ਵੇਲੇ ਹਰ ਪੜ ਕੇ ਰਾਮ ਪੜ ਕੇ ਜਾਂ ਹਰ ਪੜ ਕੇ ਅਸੀਂ ਰੱਬ ਵੱਲ ਚਲੇ ਜਾਂਦੇ ਹਰ ਰੱਬ ਵੀ ਹੈ ਤੇ ਸ਼ਬਦ ਵੀ ਹੈ ਜਪਣਾ ਹਰ 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 ਗੁਰ ਗੁਰ ਕਰ ਇਸ ਕਰਕੇ ਦੋਨੋਂ ਮੈਂ ਨਹੀਂ ਲੈ ਕੇ ਦੇਖੋ ਵੀ ਇੱਥੇ ਰੱਬ ਵੱਲ ਇਸ਼ਾਰਾ ਹੈ ਕਿ ਸ਼ਬਦ ਵੱਲ ਇਸ਼ਾਰਾ ਜਪਣ ਵੱਲ ਹਰ ਬਿਨ ਸਭ ਕੁਛ ਮੈਲਾ ਸੰਤੋ ਇਹਦਾ ਮਤਲਬ ਹੈ ਸ਼ਬਦ ਬਿਨ ਸ਼ਬਦ ਹੀ ਨਿਰਮਲ ਹੈ ਨਾਮ ਹੀ ਨਿਰਮਲ ਹੈ ਇਸ ਕਰਕੇ ਰੱਬ ਹਰ ਵੇਲੇ ਹਰ ਜਾਂ ਜਿਹੜੇ ਰੱਬ ਦੇ ਲਫ਼ਜ਼ ਹੈ ਉਹ ਬਹੁਤ ਸਾਰੇ ਥਾਂ ਸ਼ਬਦ ਤੇ ਆਉਂਦੇ ਹੈ ਜਪਣ ਵਾਲੇ ਤੇ ਉਸ ਵੇਲੇ ਸਾਨੂੰ ਰੱਬ ਦਾ ਧਿਆਨ ਨਹੀਂ ਰੱਖਣਾ ਚਾਹੀਦਾ ਉਸ ਵੇਲੇ ਸ਼ਬਦ ਵੀ ਇਹ ਕਹਿ ਰਿਹਾ ਹਰ 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 ਗੁਰ ਗੁਰ ਕਰਤਾ ਰੇ ਹੁਣ ਹਰ ਹਰ ਧਿਆਈ ਰੱਬ ਦਾ ਨਾਂ ਅਸੀਂ ਨਾਲ ਗੁਰ ਗੁਰ ਲਿਖ ਦਿੱਤਾ ਰੱਬ ਰੱਬ ਜਾਂ ਸਾਰਾ ਲੇਕਿਨ ਜਿਹੜਾ ਅਕਾਲ ਪੁਰਖ ਹੈ ਉਹਦੇ ਲਈ ਪ੍ਰਭੂ ਲਿਖਿਆ ਹੋਊਗਾ ਜਾਂ ਇਸ ਤਰ੍ਹਾਂ ਸਭ ਹੀ ਸਿਲਸਿਲਾ ਪਿਤਾ ਲਿਖਿਆ ਹੋਊਗਾ ਸਾਰਾ ਉਹ ਪਰ ਜਿੱਥੇ ਕਿਤੇ ਆ ਨਾਮ ਆ ਜਾਣ ਤੇ ਰੱਬ ਆ ਜਾਓ ਰੱਬ ਵੱਲ ਵੀ ਇਸ਼ਾਰਾ ਹੁੰਦਾ ਪਰ ਬਹੁਤ ਵਾਰੀ ਸ਼ਬਦ ਵਾਲ ਇਸ਼ਾਰਾ ਹਰ ਕੀ ਤੁਮ ਸੇਵਾ ਕਰੋ ਦੂਜੀ ਸੇਵਾ ਨਾ ਕਰੇ ਹੋ ਕੋਈ ਜੀ ਹਰ ਕੀ ਸੇਵਾ ਤੇ ਮਨੋ ਚਿੰਦਿਆਂ ਫਲ ਪਾਈਏ ਦੂਜੀ ਸੇਵਾ ਜਨਮ ਬਿਰਥਾ ਜਾਏ ਜੀ ਇੱਥੇ ਹਰ ਸ਼ਬਦ ਹੈ ਰੱਬ ਕਿਉਂ ਨੀ ਕੀ ਪ੍ਰੂਫ ਹੈ ਆਓ ਰਾਹੌਲ ਦੇਖੀ ਰਹਾਉ ਚ ਨਹੀਂ ਸਮਾਉਣਾ ਔਰ ਤੱਕ ਤੁਹਾਨੂੰ ਅਸੀਂ ਵੀ ਉਹ ਸਮਝਦੇ ਸੀ ਜਦੋਂ ਰਹਾਉ ਵਾਚਿਆ ਤੇ ਆਣ ਕੇ ਵਿੱਚ ਮਿਲ ਗਿਆ ਭਈ ਜਿਹੜਾ ਹਰ ਹੈ ਇਹ ਸ਼ਬਦ ਦੀ ਹਰ ਸ਼ਬਦ ਹੈ ਹਰ ਕੀ ਤੁਮ ਸੇਵਾ ਕਰੋ ਦੂਜੀ ਸੇਵਾ ਜਨਮ ਬਿਰਥਾ ਜਾਏ ਜੀ ਤੁਕ ਪਤਾ ਕੀ ਹੈ ਅੱਗੇ ਫੇਰ ਆ ਗਿਆ ਹਰ ਹਰ ਮੇਰੀ ਰੀਤ ਹਰ ਮੇਰੀ ਪ੍ਰੀਤ ਹਰ ਮੇਰੀ ਕਥਾ ਕਹਾਣੀ ਕਹਿੰਦਾ ਮੇਰੀ ਮਰਿਆਦਾ ਕੀ ਹੈ ਰੀਤ ਕਹਿੰਦੇ ਮਰਿਆਦਾ ਨੂੰ ਮੇਰੀ ਮਰਿਆਦਾ ਕੀ ਹੈ ਸ਼ਬਦ ਦਾ ਜਪਣ ਹਰ ਮੇਰੀ ਰੀਤ ਮੈਂ ਪਿਆਰ ਕਿਹਨੂੰ ਕਰਨਾ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਹਰ ਮੇਰੀ ਰੀਤ ਹਰ ਮੇਰੀ ਪ੍ਰੀਤ ਹੁਣ ਇਹ ਰੱਬ ਵੱਲ ਥੋੜਾ ਲੱਗ ਸਕਦਾ ਹਰ ਮੇਰੀ ਰੀਤ ਮੇਰੀ ਰੀਤ ਕੀ ਹੈ ਸ਼ਬਦ ਨੂੰ ਜਪੀ ਜਾਣਾ ਮੈਂ ਕੋਈ ਹੋਰ ਰੀਤਾਂ ਵੀਤਾਂ ਚ ਨਹੀਂ ਪੈਂਦਾ ਹਰ ਮੇਰੀ ਰੀਤ ਹਰ ਮੇਰੀ ਪ੍ਰੀਤ ਹਰ ਮੇਰੀ ਕਥਾ ਮੇਰੀ ਕੋਈ ਕਹਾਣੀ ਨਹੀਂ ਹੈ ਹੋਰ ਸੋਹਣਾ ਕਥ ਕਥਾ ਹਰ ਨਾਮ ਸਾਡੀ ਸਭ ਤੋਂ ਵੱਡੀ ਕਹਾਣੀ ਹੈ ਨਾਮ ਜਪਣਾ ਇਸ ਕਰਕੇ ਸੁਣ ਅਕਥ ਕਥਾ ਹਰ ਨਾਮ ਕੋਈ ਕਥਾ ਵਾਜ ਕੋਈ ਕਥਾ ਕਥਾ ਟੋਲੇ ਜਿਹੜੇ ਤੁਰੇ ਆ ਕਥਾ ਵਾਲੇ ਕੋਈ ਸਾਡੀ ਕਥਾ ਕੀ ਹੈ ਸੋਹਣਾ ਕਥ ਕਥਾ ਹਰ ਨਾਮ ਇਸ ਕਰਕੇ ਸਾਡਾ ਸ਼ਬਦ ਹੀ ਸਭ ਕੁਛ ਹੈ ਸ਼ਬਦ ਨੇ ਸਵਾਰਨਾ ਤੋ ਹਰ ਮੇਰੀ ਪ੍ਰੀਤ ਹਰ ਮੇਰੀ ਰੀਤ ਹਰ ਮੇਰੀ ਕਥਾ ਕਹਾਣੀ ਜੀ ਕਿਉਂ ਕਹਿੰਦਾ ਮੈਂ ਸ਼ਬਦ ਜਪਦਾ ਜਪਦਾ ਭੇਜਣਾ ਸਿੱਖ ਰਿਹਾ ਔਰ ਮੈਂ ਆਪਣੀ ਹਮੇ ਛੱਡੀ ਹੈ ਉਹ ਆਪੇ ਗੁਰਪ੍ਰਸਾਦ ਭੇਜੂਗਾ ਤੇ ਮੇਰਾ ਮਨ ਭੇਜੂਗਾ ਮੈਨੂੰ ਨੀ ਪਰਵਾਹ ਗੁਰਪ੍ਰਸਾਦੇ ਮੇਰਾ ਮਨ ਭੀਜੇ ਇਹ ਸੇਵ ਬਣੀ ਜੀ ਰਹਾਓ ਗੁਰੂ ਅਮਰਦਾਸ ਸਾਹਿਬ ਉਹਨਾਂ ਨੇ ਗਾਗਰ ਨੀ ਸੀ ਢੋਈ ਸੇਵਾ ਸੇਵਾ ਕੀਤੀ ਸੀ ਉਹਨਾਂ ਦਾ ਸ਼ਬਦ ਹੈ ਰਾਓ ਦੀ ਤੁਕ ਦਾ ਗੁਰਪ੍ਰਸਾਦੇ ਮੇਰਾ ਮਨ ਭੀਜੇ ਇਹ ਸੇਵ ਬਣੀ ਸੇਵ ਕੀ ਹੈ ਜਪੀ ਜਾਣਾ ਇਹੋ ਹਰ ਉੱਥੇ ਸ਼ਬਦ ਹੈ ਲੈ ਇਸ ਕਰਕੇ ਹਰ ਥਾਂ ਆਪ ਲਾਓ ਵਿਵੇਕ ਕਰੋ ਤਾਂ ਐਨ ਸਾਹਿਬ ਪਤਾ ਲੱਗ ਜਾ ਵੀ ਇਹ ਸ਼ਬਦ ਹੀ ਤੂੰ ਰੱਬ ਬਹੁਤ ਰੱਬ ਲਈ ਪਿਤਾ ਲਿਖਿਆ ਹੋ ਔਰ ਕਈ ਕੁਛ ਲਿਖਿਆ ਹੋ ਤੇ ਲੇਕਿਨ ਸ਼ਬਦ ਦਾ ਜਪਣਾ ਜਿੱਥੇ ਇਜ਼ਹਾਰ ਹੁੰਦਾ ਉੱਥੇ ਉਹ ਰੱਬ ਵਾਲੀ ਇਸ਼ਾਰਾ ਨਹੀਂ ਹੈ ਤੋ ਬੇਨਗੁਰ ਸ਼ਬਦੇ ਮਨ ਨਹੀਂ ਠਹਿਰਾ ਸਿਮਰੋ ਰਾਮ ਨਾਮ ਅਤ ਨਿਰਮਲ ਅਤ ਨਿਰਮਲ ਜਿਹੜਾ ਹੈ ਰੱਬ ਨਹੀਂ ਹੈ ਅਤ ਨਿਰਮਲ ਸ਼ਬਦ ਹੀ ਹੈ ਜਪਣ ਵਾਲਾ ਤੇ ਅਵਰ ਤਿਆਗੋ ਹਮੇ ਕੌਰਾ ਅਵਰ ਜਿਹੜੀ ਹੈ ਇਹ ਹੈ ਕਰਮ ਕਾਂਡ ਬਾਕੀ ਸਾਰੇ ਕਰਮ ਕਾਂਡ ਛੱਡਦੇ ਪ੍ਰੇਮਾ ਭਗਤੀ ਚ ਆ ਜਾ ਇਹੋ ਇਹੋ ਹੀ ਬਾਕੀ ਕੌੜਾ ਸਵਾਦ ਆਏਗਾ ਇਹਦੀ ਤੈਨੂੰ ਇਹ ਬੇਨਗੁਰ ਸ਼ਬਦ ਦੇ ਮਨ ਵੀ ਠਹਿਰ ਜਾਊ ਤੇ ਜਿਹਨੂੰ ਸਿਮਰਨ ਦੀ ਅਵਸਥਾ ਹੋ ਗਈ ਤੇਰਾ ਮਨ ਵੀ ਨਿਰਮਲ ਹੋ ਜਾਣਾ ਤੋ ਆਓ ਪੂਰਾ ਰਹੋ ਜੀ ਤੂੰ ਪੜੀਏ ਬੇਨਗੁਰ ਸ਼ਬਦ ਮਨ ਨਹੀਂ ਠਾਰਾ ਬਿਨ ਗੁਰ ਸ਼ਬਦ ਏ ਮਨ ਨਹੀਂ ਠਾਰਾ ਐਸੇ ਮਰਹੋ ਰਾਮ ਨਾਮ ਅਤੇ ਨਿਰਮਲ ਆਵਰ ਤਿਆਗੋ ਹਮੇ ਕੌਰਾ ਰਹੋ ਉਹ ਅਗਲੀਆਂ ਲਾਈਨਾਂ ਵੀ ਅਸੀਂ ਦਰਸ਼ਨ ਕਰਕੇ ਅੱਗੇ ਵਿਚਾਰ ਕਰ ਚੁੱਕੇ ਸੀ ਇਹੋ ਮਨ ਮੁਗਦ ਕਹੋ ਕਿਉਂ ਰਹਿਸੀ ਬਿਨ ਸਮਝੇ ਜਮ ਕਾ ਦੁਖ ਸਹਿਸੀ ਮਹਾਰਾਜ ਉਹਨੇ ਪਹਿਲੀ ਦੱਸਿਆ ਨਾ ਵੀ ਉਤਲੀਆਂ ਚੋਟੀ ਦੀਆਂ ਤੁਕਾਂ ਹੋਰ ਹੋਣਗੀਆਂ ਔਰ ਰਹਾਉ ਚਾਂਕੇ ਸਮਾ ਜਾਣਗੀਆਂ ਰਹਾਉ ਤੋਂ ਬਾਅਦ ਹੁਣ ਅਸਲ ਜੋਬ ਸ਼ੁਰੂ ਹੋਈ ਹੈ ਆ ਪਹਿਲਾਂ ਹੀ ਪੁਆੜਾ ਦੱਸੇਗਾ ਪੈ ਗਿਆ ਪੇਚਾ ਇੱਥੇ ਉਹ ਪੇਚਾ ਕੀ ਕਹਿੰਦੇ ਹੇ ਮਨ ਮੂਰਖ ਤੂੰ ਨਾਮ ਜਪਦਾ ਨਹੀਂ ਪਰ ਨਾਮ ਜਪਣ ਤੋਂ ਬਗੈਰ ਤੂੰ ਠਹਿਰਨਾ ਨਹੀਂ ਇਸ ਕਰਕੇ ਤੈਨੂੰ ਜਪਣਾ ਹੀ ਪੈਣਾ ਪਹਿਲੀ ਪ੍ਰੋਬਲਮ ਹੈ ਮਨ ਨਾ ਜਪਣ ਨਹੀਂ ਦੇਣਾ ਕਿਉਂਕਿ ਇਹ ਬੇਵਕੂਫ ਹੈ ਮੁਗਧ ਹੈ ਇਹ ਆਣਾ ਵੈ ਇਹ ਮਨ ਮੁਗਧ ਕਹੋ ਕਿਉਂ ਰਹਿਸੀ ਕਿੱਦਾਂ ਰਹੇਗਾ ਕਹਿੰਦਾ ਚੰਗਾ ਫਿਰ ਜੇ ਨਹੀਂ ਸਮਝਦਾ ਨਾ ਮਨ ਫਿਰ ਜਮ ਤਿਆਰ ਜੇ ਤੂੰ ਨਾਮ ਨੀ ਨਾ ਜਪਦਾ ਮਨ ਨੂੰ ਏਦਾਂ ਸਮਝਾਉਣਾ ਜਿੱਦਾਂ ਬਾਬਾ ਨਾਨਕ ਸਮਝਾ ਰਿਹਾ ਆਪਣੇ ਮਨ ਨੂੰ ਕਹਿੰਦਾ ਇਹ ਮਨ ਇਹੋ ਮਨ ਮੁਗਧ ਕਹੋ ਕਿਉਂ ਰਹਿਸੀ ਇਹ ਮਨ ਬੜਾ ਪਾਗਲ ਹੈ ਅੰਦਲਾ ਹੈ ਨੀਚ ਹੈ ਪ੍ਰਦੇਸ਼ਾਂ ਚ ਤੋਰਿਆ ਰਹਿੰਦਾ ਅੰਦਲਾ ਨੀਚ ਜਾਤ ਪਰਦੇਸੀ ਖੇ ਨਾ ਆਵੇ ਤਿਲ ਜਾਵੇ ਤਾਂ ਕਿ ਸੰਗਤ ਨਾਨਕ ਰਹਿੰਦਾ ਕਿਉਂ ਕਰ ਮੂੜਾ ਪਾਵੇ ਮੇਰੀ ਸੰਗਤ ਇਹਦੀ ਅੰਦਰ ਪਹਿਲਾਂ ਸਭ ਤੋਂ ਵੱਡੀ ਸੰਗਤ ਇਹਦੀ ਮੈਂ ਰੋਜ਼ ਕਰਦਾ ਔਰ ਇਹ ਕਿੱਦਾਂ ਰਹੇ ਭਾਈ ਅੰਦਰ ਉਹ ਫਿਰ ਆਪ ਹੀ ਰਹੋ ਦੀ ਤੁਕਤ ਜਵਾਬ ਦਿੰਦੇ ਭੀ ਬਿਨ ਗੁਰ ਸ਼ਬਦ ਮਨ ਲਈ ਠਾਰਾ ਬਿਨ ਗੁਰ ਸ਼ਬਦ ਮਨ ਨਹੀਂ ਠਾਰਾ
ਜਮ ਦਾ ਭੈ ਦੋਣਾ ਮਨ ਨੂੰ ਦੱਸਣਾ ਮਨ ਭੈ ਦੁਆਰੇ ਨੇ ਅਸੀਂ ਜਮਾਂ ਦੀ ਹਸਤੀ ਨੂੰ ਨਹੀਂ ਮੰਨਦੇ ਇਹ ਆਈਡੀਆਲੋਜੀ ਨਹੀਂ ਹੈ ਬਾਣੀ, ਅਸੀਂ ਹੱਥ ਜੋੜਦੇ ਹਾਂ ਸਾਰੀ ਸਿੱਖ ਕੌਮ ਅੱਗੇ, ਜਿਹੜੇ ਟੀਕੇ ਗਲਤ ਨਿਕਲੇ ਆ ਪ੍ਰੋਫੈਸਰ ਸਾਹਿਬ ਸਿਰ ਗਏ ਜਾਂ ਸਾਰੇ ਜਿਹੜੇ ਮੰਨਦੇ ਨਹੀਂ ਹੈ, ਨਾਸਤਕ ਲੋਕ ਹੈ, ਕਮਿਊਨਿਸਟ ਮਾਇੰਡਡ ਲੋਕ ਨੇ, ਇਹਨਾਂ ਨਾਲ ਠੀਕ ਹੈ ਟੀਕਾ ਕੀਤਾ, ਉਹਦੇ ਚ ਜਿਹੜੇ ਅਸੂਲ ਇਹਨਾਂ ਦੇ ਬਾਣੀ ਦੇ ਰਾਹੀਂ ਇਹਨਾਂ ਨੂੰ ਸਮਝ ਆ ਗਏ, ਉਹਨਾਂ ਦੀ ਅਸੀਂ ਸਾਂਝ ਕਰਦੇ ਹਾਂ, ਪਰ ਇਹਨਾਂ ਨੂੰ ਨਾਮ ਨੂੰ ਜਪਣ ਦੇ ਯਕੀਨ ਨਹੀਂ ਰੱਖਦੇ। ਇਸ ਕਰਕੇ ਸਾਰੇ ਟੀਕੇ ਐਸੇ ਜ਼ਹਿਰੀ ਹੈ, ਜਿਹੜਾ ਇੱਕ ਵਾਰੀ ਪੜ ਲੂਗਾ ਨਾ ਸਦਾ ਲਈ ਬਾਕੀਆਂ ਦੇ ਵੀ ਢੁਚਕਰਬਾਜ਼ੀ ਕਰਦਾ ਰਹੂਗਾ। ਯਾਰ ਭਾਵੇਂ ਸਾਹਿਬ ਸਿੰਘ ਕਹਿੰਦਾ ਕੀੜੀ ਚਾਲ ਹੈ, ਇੱਕ ਅੱਖਰ ਦੇ ਜਪਣਾ ਕੀ ਹੋ ਜਾਣਾ, ਜਾਂ ਜਪਣਾ ਕੀ, ਜਮ ਜੁਮ ਕੋਈ ਨਹੀਂ ਹੈ, ਐਵੇਂ ਡਰਾਵੇ ਦਿੱਤੇ ਹੈ, ਜਮ ਮੌਤ ਨੂੰ ਹੀ ਜਮ ਹੈ, ਜਦੋਂ ਐਂਡ ਹੋ ਜਾਂਦਾ ਮੌਤ ਵਾਸਤੇ ਜਮ ਆ ਗਿਆ ਜੀ। ਇਹ ਤਾਂ ਮਹਾਰਾਜ ਨੇ ਲਿਖਿਆ, ਇਹੋ ਜਿਹੀਆਂ ਬਕਵਾਸ ਕੀਤੀ ਹੈ, ਅਸੀਂ ਉਹਨਾਂ ਦੇ ਖੋਜ ਦੀ ਸਾਂਝ ਕਰਨੀ ਹੈ, ਡਿਕਸ਼ਨਰੀ ਮੀਨਿੰਗ ਲੈਣੇ, ਸਭ ਕੁਝ ਕਰਨਾ, ਪਰ ਗੁਣਾਂ ਦੀ ਸਾਂਝ ਕਰਨੀ, ਜਿਹੜਾ ਐਡਾ ਵੱਡਾ ਔਗਣ ਕੀਤਾ ਉਹਨਾਂ ਨਾਲ, ਵੀ ਗੁਰੂ ਨਾਨਕ ਦੀਆਂ ਜਿਹੜੀ ਫਲਾਸਫੀ ਲਿਆਂਦੀ, ਨਾਮ ਜਪਣ ਦੀ, ਭਗਤੀ ਲਹਿਰ ਦੀਆਂ ਜੜਾਂ ਚ ਤੇਲ ਦਿੰਦੇ ਦੇ ਰਹੇ ਨੇ ਟੀਕੇ, ਵੀ ਭਗਤੀ ਜੀ ਕੋਈ ਨੀ, ਭਗਤੀ ਆ ਸਾਰਾ ਕੁਛ, ਪ੍ਰੇਮਾ ਭਗਤੀ ਇਹ ਸਾਰਾ, ਬਾਣੀ ਸਮਝੋ ਸੂਝੋ, ਇੱਕ ਅੱਖਰ ਦੀ ਜਪਣ ਨਾਲ ਕੁਛ ਨੀ ਹੋਣਾ, ਸਿੱਖ ਕੌਮ ਸੁੱਤੀ ਪਈ ਹੈ। ਇਸ ਕਰਕੇ ਉਹ ਸਾਰੇ ਟੀਕੇ ਜਿੰਨੇ ਹੈ, ਔਰ ਰਾਧਾ ਸਵਾਮੀਆਂ ਦਾ ਵੱਡਾ ਉਹਨਾਂ ਨਾਲ ਜਿਹੜੇ ਵਿੱਚ ਲਿਖ ਦਿੱਤਾ ਵੀ ਵਾਹਿਗੁਰੂ ਮੰਤਰ ਤੇ ਭੱਠਾਂ ਵੇਲੇ ਆਇਆ ਸੀ, ਇਹ ਤੇ ਐਵੇਂ ਜਪਣ ਡਿਆ ਭੱਠਾਂ ਵੇਲੇ ਕਿਤੇ ਆਇਆ, ਪਹਿਲੇ ਬਾਬੇ ਨਾਨਕ ਨਾਲ ਤੇ ਹੋਰ ਹੀ ਕੋ ਮੰਤਰ ਜਪਿਆ। ਦੇਖੋ ਇੱਕ ਚੰਡੀਗੜ੍ਹ ਚ ਹੋਰ ਉੱਠ ਪਿਆ, ਉਹਦੀਆਂ ਪਤਾ ਨੀ ਮੈਨੂੰ ਮਹਾਰਾਜ ਕਿੱਦਾਂ ਸੇਵਾ ਬਖਸ਼ਦਾ, ਮੇਰੇ ਹੱਥੋਂ ਕਿਤਾਬ ਆ ਜਾਂਦੀ। ਮੈਂ ਚੰਡੀਗੜ੍ਹ ਗਿਆ ਤੇ ਉੱਥੇ ਮੇਰੇ ਹੱਥ ਚ ਕਿਤਾਬ ਆ ਗਈ, ਜਿਹੜਾ ਲਿਖਦਾ ਸੀ ਗੁਰੂ ਰਾਮਦਾਸ ਸਾਹਿਬ ਨਾਲ ਹਰ ਹਰ ਜਪਿਆ ਸੀ, ਕਿਉਂਕਿ ਸਾਰਾ ਨਿਕਲਦਾ, ਗੱਲ ਵੀ ਸੱਚ ਹੈ, ਉਹਦੇ ਹਰ ਹਰ ਪੜਾਉਂਦਾ ਗੁਰੂ ਰਾਮਦਾਸ ਸਾਹਿਬ ਦੇ ਜੀ, ਗੁਰੂ ਰਾਮਦਾਸ ਸਾਹਿਬ ਦਾ ਮੰਤਰ ਹਰ ਹਰ ਸੀ, ਤੇ ਐਵੇਂ ਜਪਦੇ ਕਿਤਾਬ ਲਿਖੀਆਂ ਪਈਆਂ, ਉਹ ਵੀ ਮੇਰੇ ਹੱਥ ਆ ਗਈ। ਉਹ ਸਾਰੇ ਫਿਰ ਤਾਂ ਖੜ ਕੇ ਮਿਲੇ, ਆਸ਼ਾ ਸਤਿਗੁਰੂ ਬਣਾਈ ਜਾਂਦੇ ਆ ਬਾਬਿਆਂ ਨੂੰ ਸਾਰਿਆਂ ਨੂੰ। ਇੱਕ ਚੰਡੀਗੜ੍ਹ ਮੇਰੇ ਹੱਥ ਕਿਤਾਬ ਆ ਗਈ, ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਬੜਾ ਪਲੀਟਰ ਹੈ ਕੋਈ, ਸਾਰਾ ਆਪਣੇ ਇੰਨੀ ਸ਼ਰਧਾ ਨੇ ਲਿਖੀ ਹੈ, ਵੀ ਜੋ ਉਹਨਾਂ ਨੇ ਵਿੱਚ ਇਹ ਵਾਲਾ ਦਿੱਤਾ ਜੀ, ਇਹ ਰਾਧਾ ਸਵਾਮੀਆਂ ਦਾ ਸਤਿਗੁਰ ਹੈ, ਉਹਦੇ ਨਾਮਧਾਰੀਆਂ ਦਾ ਸਤਿਗੁਰ ਹੈ, ਸਾਡੇ ਵੀ ਸਤਿਗੁਰ ਹੈ, ਇਸ ਕਰਕੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿਣਾ ਚਾਹੀਦਾ, ਸਤਿਗੁਰੂ ਉਹ ਵੀ ਸਾਡਾ ਸਤਿਗੁਰੂ ਹੈ। ਉਹ ਕਿਤਾਬ ਮੇਰੇ ਹੱਥ ਚ ਆ ਗਈ, ਮੈਂ ਉਹਦੇ ਚ ਸਾਰੀ ਚੀਜ਼ ਇੱਕ ਚੀਜ਼ ਰਿਕਾਰਡ ਕਰਾ ਦਿੱਤੀ ਹੈ, ਕੋਈ ਸਮਝਣ ਵਾਲਾ ਸਮਝ ਲਏਗਾ। ਮੈਂ ਕਿਹਾ ਯਾਰ ਉਹਦਾ ਜਿਹੜਾ ਹਜ਼ੂਰੀ ਕਵੀ ਸੀ ਗੁਰੂ ਜਿਹਨਾਂ ਨਾਲ ਗੁਰੂ ਮਹਾਰਾਜ ਨੂੰ ਦੇਖਿਆ, ਉਹ ਤੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਨੀ ਲਿਖ ਰਿਹਾ ਉਹਨਾਂ ਨੇ ਕਿਸੇ ਵੀ ਥਾਂ, ਭਾਈ ਨੰਦ ਲਾਲ ਜੀ ਐਸੀ ਉਹ ਐਡੀ ਵੱਡੀ ਉਹਨਾਂ ਨਾਲ ਉਹਨਾਂ ਦੀ ਸਿਫਤ ਕੀਤੀ ਹੈ ਦਸਮ ਪਾਤਸ਼ਾਹ ਦੀ ਪਰਸ਼ਨ ਚ, ਉਹ ਕਹਿੰਦੇ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਇਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹੱਕ ਕਾ ਆਦੇਸ਼ ਗੁਰੂ ਗੋਬਿੰਦ ਸਿੰਘ, ਪਾਤਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਔਰ ਫਿਰ ਗੁਰਦੇਰਾਰੇ ਨੂੰ ਔਂਕੜ ਦੇ ਗਿਆ। ਆਹ ਚੀਜ਼ ਮੈਂ ਕੌਮ ਮੋਹਰੇ ਲਿਆ ਰਿਹਾ, ਸ਼ਬਦ ਰੂਪ ਸੀ ਪੀ ਜਿੱਦਾਂ ਗੁਰੂ ਰਾਮਦਾਸ ਕਰਾਰੇ ਨੂੰ ਔਂਕੜ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਉਹ ਪੋਇਮ ਦੇਖੋ ਤੁਸੀਂ ਪੜ੍ਹ ਕੇ, ਸਾਰਾ ਹੈਰਾਨ ਰਹਿ ਗਿਆ ਵੀ ਉਹ ਗੁਰ ਮੇਰੀ ਪੂਜਾ, ਗੁਰ ਸ਼ਬਦ ਰੂਪ ਸੀ ਉਹ ਦਸਮ ਪਾਤਸ਼ਾਹ, ਗੁਰ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਨੇ ਲਿਖਿਆ, ਗੁਰ ਗੋਬਿੰਦ ਸਿੰਘ ਨਾ ਇਸ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ, ਹੱਕ ਕਾ ਆਦੇਸ਼ ਗੁਰ ਗੋਬਿੰਦ ਸਿੰਘ, ਪਾਤਸ਼ਾਹ ਦਰਵੇਸ਼, ਉਹ ਨੀ ਸਤਿਗੁਰੂ ਲਿਖ ਰਿਹਾ, ਇਹ ਭਾਈ ਗੁਰਦਾਸ ਹੈ ਜਿਹੜੀ ਵਾਰ ਲਿਖਦਾ ਵੀ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨ, ਸਤਿਗੁਰ ਨਹੀਂ, ਸਤਿਗੁਰ ਬੋਲਦਾ ਤੋਂ ਵੀ ਉੱਚੇ ਸੀ, ਕਿਉਂ ਸਤਿਗੁਰ ਦੀ ਨਿੰਦਿਆ ਕਰ ਰਹੇ ਹੋ ਤੁਸੀਂ? ਇਸ ਸਤਿਗੁਰ ਨਾਸਰੋ ਉਹਨਾਂ ਨੇ ਕਹਿਤੇ ਜੀ, ਜਿਹੜੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਨਾਂ ਲਿਖਿਆ ਸਤਿਗੁਰੂ, ਤਦੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਹੁਣ ਅਰਦਾਸਾਂ ਹੋ ਰਹੀਆਂ, ਲੇਕਿਨ ਜੋ ਉਹਦਾ ਗਿਆਨ ਨਿਕਲਿਆ ਉਹ ਵੀ ਹੁਣ ਮੂੰਹ ਚੁੰਗਲਾਂ ਪਾ ਕੇ ਸੋਚਣ ਤੇ ਮਜਬੂਰ ਹੋ ਗਏ ਵੀ ਗੱਲ ਤੇ ਠੀਕ ਲੱਗਦੀ ਹੈ। ਸਤਿਗੁਰ ਤੇ ਸਦਾ ਸਦਾ ਸਾਰਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਾਡੇ ਵੱਡੇ ਵੱਡੇ ਧਨੰਤਰ, ਵੱਡੇ ਵੱਡੇ ਜਿਹੜੇ ਹਾਂ ਜ਼ਿਆਦਾਤਰ ਸਾਡੇ ਆ, ਜਿਹਨਾਂ ਨੇ ਮਗਰ ਹੀ ਤੀਹ ਸਾਰੇ ਉਹ ਲਿਖਤੀ ਰੂਪ ਚ, ਉਹ ਖੰਡੇ ਬਾਟੇ ਦੀ ਪੌਲ ਹੈ, ਲਿਖਤੀ ਰੂਪ ਚ ਪੈਂਪਲ ਛਾਪ ਕੇ ਕਈ ਕਿਤਾਬਾਂ ਚ, ਪਤਤ ਨੂੰ ਅੰਮ੍ਰਿਤ ਦੀ ਲੋੜ ਨਹੀਂ ਲਿਖ ਰਿਹਾ ਭਾਈ ਰਣਧੀਰ ਸਿੰਘ ਜੀ, ਇੰਨਾ ਕੀ ਪਤਾ ਲਿਖਣ, ਹਰ ਇੱਕ ਦਾ ਜਿੱਦਾਂ ਮਸਤੀ ਲਿਖੇ ਉਹਨਾਂ ਦੀ ਜਿਹੜੀ ਸਾਂਝ ਹੈ, ਖੰਡੇ ਬਾਟੇ ਦੀ ਪੌਲ ਔਰ ਇਸ ਅਸੀਂ ਉਹਦੀ ਸਾਂਝ ਕਰਾਂਗੇ, ਬਾਕੀ ਅਸੀਂ ਬਾਕੀ ਕਈ ਚੀਜ਼ ਦੀ ਸਾਂਝ ਨਹੀਂ ਅਸੀਂ ਕਰਦੇ, ਜੋ ਬਾਣੀ ਤੋਂ ਉਲਟ ਚੀਜ਼ ਹੈ ਅਸੀਂ ਨੀ, ਉਹ ਅੰਮ੍ਰਿਤਸਰ ਮੰਨਦੇ ਆ, ਆ ਜਿਹੜਾ ਲਾਗੇ ਆ ਵੀ ਜਿੱਥੇ ਅੰਮ੍ਰਿਤਸਰ ਲਾਗੇ ਉੱਥੇ ਨਹਾ ਲਓ, ਬੜਾ ਮਹੱਤਵ ਹੈ, ਅਸੀਂ ਕਹਿੰਦੇ ਅੰਮ੍ਰਿਤਸਰ ਕਾਇਆ ਅੰਦਰ ਅੰਮ੍ਰਿਤਸਰ ਸਾਚਾ, ਇਸ ਕਰਕੇ ਸਾਰੀ ਚੀਜ਼ ਕਿਉਂ ਪਏ ਆ, ਅਸੀਂ ਬਾਬੇ ਨਾਨਕ ਦੀ ਉਹ ਤੁਕ ਸਦਾ ਹੀ ਵਿਆਸੀਆਂ ਨੇ ਯਾਦ ਰੱਖਣੀ ਆ ਵੀ ਅਸੀਂ ਸ਼ਬਦਾਂ ਦੇ ਨਾਲ ਅਭਿਆਸ ਸਿੱਖਣਾ, ਕਿਸੇ ਨੇ ਕੁਛ ਕੀਤਾ ਲਿਖਿਆ ਕੁਛ ਹੈ, ਅਸੀਂ ਕਹਾਣੀ ਨਾ ਬੜਾ ਬੰਦਗੀ ਨਾਮਾ ਪੜ੍ਹਨਾ ਨਾ ਕੁਛ, ਜੇ ਮਿਲੂਗਾ ਤੇ ਤੁਹਾਨੂੰ ਸ਼ਬਦਾਂ ਚ ਠੀਕ ਮਿਲੂਗਾ। ਤੇ ਸ਼ਬਦ ਸਾਡਾ ਆਗੂ ਹੈ ਮਹਾਰਾਜ, ਇਸੇ ਕਰਕੇ ਬਾਬਾ ਨਾਨਕ ਕਹਿੰਦਾ ਅੰਧਾ ਆਗੂ ਸਾਥ ਮੁਹਾਵਾ, ਜੇ ਅੰਨੇ ਆਗੂ ਮਗਰ ਲੱਗ ਜਾਓਗੇ, ਅੰਧਾ ਆਗੂ ਸਾਥ ਮੁਹਾਵਾ, ਗੁਰੂ ਨਾਨਕ ਪਾਤਸ਼ਾਹ ਦੀ ਲਾਈਨ ਹੈ ਵੀ ਅੰਨਾ ਆਗੂ ਕਰੋਗੇ ਤੇ ਉਹਦੇ ਸਾਥੀ ਵੀ ਲੁੱਟੇ ਜਾਣਗੇ। ਮੁਹਾਵੇ ਕਹਿੰਦੇ ਲੁੱਟੇ ਜਾਣ ਨੂੰ, ਉਹ ਕਿਸ ਤਰ੍ਹਾਂ ਪਿੰਡੀ ਥਾਈ ਕਿਤੇ ਬਹੁਤ ਦੂਰ ਦੂਰ ਪੈਂਡੇ ਹੁੰਦੇ ਸੀ, ਕਿਤੇ ਲੰਮੇ ਪੈਂਡੇ ਪਿੰਡ ਚ ਜਾਣਾ ਹੁੰਦਾ ਤੇ ਰਾਹ ਜੰਗਲ ਜੁੰਗਲ ਥਾਂ ਕਈ ਕੱਪੜੇ ਲਾਉਣ ਵਾਲੇ ਬੈਠੇ ਹੁੰਦੇ ਸੀ, ਡਾਕੂ ਸ਼ਾਕੂ ਸਾਰੇ, ਉਹ ਫਿਰ ਨਾਲ ਸਾਥ ਲਿਆ ਕੇ ਇਕੱਠੇ ਤੁਰਦੇ ਸੀ। ਫਿਰ ਇੱਕ ਬੰਦਾ ਉਹਨਾਂ ਚ ਆਗੂ ਬਣ ਜਾਂਦਾ ਸੀ ਵੀ ਮੈਂ ਰਾਹ ਗਿਆ ਤੁਹਾਨੂੰ ਮੈਂ ਐਸੇ ਰਾਸਤੇ ਲਿਜਾਂਗਾ ਜਿੱਥੇ ਕੱਪੜੇ ਲਾਉਣ ਵਾਲੇ ਨਹੀਂ ਹੈਗੇ, ਸਿਰਫ ਤੋਂ ਪਹੁੰਚ ਜਾਓਗੇ। ਮਹਾਰਾਜ ਕਹਿੰਦੇ ਜੇ ਅੰਧਾ ਆਗੂ ਕਰ ਲਓਗੇ ਤੇ ਸਾਥ ਵੀ ਲੁੱਟਿਆ ਜਾਓ ਮੁਹਾਵਿਆ ਜਾਓ। ਇਸ ਕਰਕੇ ਅੰਧਾ ਆਗੂ ਬਾਬਾ ਨਾਨਕ ਨਾਲ ਕੰਨ ਖਿੱਚ ਕੇ ਆ ਵੀ ਅੰਧਾ ਆਗੂ ਨਹੀਂ ਕਰਨਾ, ਸਾਡਾ ਆਗੂ ਸ਼ਬਦ ਹੈ। ਸਾਡੇ ਇੰਨੇ ਭਗਤਾਂ ਦੇ ਔਰ ਇੰਨੇ ਸਾਡੇ ਕੋਲ ਬੰਦੇ, ਇੰਨਾ ਸਾਡੇ ਕੋਲ ਗਾਈਡ ਕਰਨ ਲਈ ਮਤਲਬ ਐਸਾ ਗਿਆਨ ਹੈ ਜਿਹਨੂੰ ਫਾਲੋ ਕਰਨ ਲਈ ਸਾਡੇ ਕੋਲ ਇੰਨੇ ਸ਼ਬਦ ਹੈ, ਉਹ ਆਗੂ ਨੇ ਸਾਰੇ। ਇਸ ਕਰਕੇ ਅੰਧਾ ਆਗੂ ਸਾਥ ਮੁਹਾਵੈ, ਅੰਧਾ ਆਗੂ ਨੇ ਕਿਹਾ ਸ਼ਬਦ ਹੀ ਸੁਜਾਖਾ ਹੈ, ਸ਼ਬਦ ਹੀ ਪੂਰਨ ਬ੍ਰਹਮ ਗਿਆਨ। ਜੇ ਕੋਈ ਸੁਜਾਖਾ ਕਰਨਾ ਤੇ ਸ਼ਬਦ ਨੂੰ ਕਰੋ। ਇਸੇ ਕਰਕੇ ਜਿਹੜਾ ਸ਼ਬਦ ਹੈ ਉਹ ਅੰਧਾ ਆਗੂ ਸਾਥ ਮੁਹਾਵੈ, ਜੇ ਕੋਈ ਕਿਸੇ ਦੇ ਮਗਰ ਲੱਗ ਗਏ, ਕਿਸੇ ਦੇ ਲੇਖਾਂ ਮਗਰ, ਚਿੱਠੀਆਂ ਮਗਰ, ਹੋਰ ਕਿਤਾਬਾਂ ਮਗਰ ਸ਼ਬਦ ਛੱਡ ਦਿੱਤੇ, ਬਸ ਉਦਾਂ ਦੇ ਹੀ ਹੋ ਜਾਓਗੇ। ਉਹ ਫਿਰ ਬੰਦਾ ਉਸੇ ਕਲਟ ਚ ਪੈ ਜਾਂਦਾ, ਉਸੇ ਫਿਰਕੇ ਚ ਪੈ ਜਾਂਦਾ, ਉਥੋਂ ਨਿਕਲ ਨਹੀਂ ਸਕਦਾ। ਜੇ ਭਾਗ ਚੰਗੇ ਹੋਣ ਫਿਰ ਮਹਾਰਾਜ ਆਪਣੇ ਐਸ ਸਤਿਗੁਰੂ ਦੇ ਲੜ ਲਾਉਂਦਾ ਔਰ ਉਧਰ ਕੱਢਦਾ ਹੈ। ਲੇਕਿਨ ਅਸੀਂ ਹਮੇਸ਼ਾ ਕਹਿੰਦੇ ਵੀ ਅੰਧਾ ਆਗੂ ਨਹੀਂ ਕਰਨਾ ਔਰ ਉਹਦੇ ਹਿਸਾਬ ਦੇ ਨਾਲ, ਨਹੀਂ ਤੇ ਸਾਰੇ ਲੁੱਟੇ ਜਾਓਗੇ। ਸਾਨੂੰ ਇੱਥੇ ਤੱਕ ਛੋਟ ਹੈ ਜੇ ਕਰ ਵੀ ਬੈਠੇ ਹੋ ਨਾ, ਕਰ ਵੀ ਬੈਠੇ ਹੋ, ਬਾਣੀ ਕਿੱਡੀ ਦਿਆਲ ਹੈ। ਪਰ ਕਹਿੰਦੇ ਦੇਰ ਨਾ ਕਰੀ, ਉਤਰ ਪਰੇ ਹੋ ਚਬਾਕ, ਦੇਖੋ ਬੇੜਾ ਜਰਜਰਾ, ਦੇਖੋ ਬੇੜਾ ਫੂਟੇ ਛੇਕ ਹਜ਼ਾਰ, ਆਪ ਵੀ ਡੁੱਬ ਜਾਓਗੇ। ਬਾਕੀ ਉਹ ਕਹਿੰਦੇ ਕਬੀਰ ਸਾਹਿਬ ਦੇਖੋ, ਉਹ ਛਾਲ ਮਾਰ ਕੇ ਉਤਰ ਗਏ, ਰਾਮਾਨੰਦ ਨੂੰ ਛੱਡ ਗਏ। ਦੀਖਿਆ ਉਹਨੇ ਦਿੱਤੀ ਸੀ ਰਾਮਾਨੰਦ ਨੂੰ, ਪਰ ਚੜ ਗਏ ਰਾਮਾਨੰਦ ਨਾਲ ਵੀ ਉਹਨੂੰ ਛੱਡ ਕੇ। ਉਹਦਾ ਇੱਕ ਸ਼ਬਦ ਉਹਦੇ ਗੁਰੂ ਦਾ ਰਾਮਾਨੰਦ ਦਾ, ਤੇ ਕਬੀਰ ਸਾਹਿਬ ਦੇ ਸ਼ਬਦ ਇੰਨੇ ਔਰ ਮਾਲਿਆ ਤੇ ਪਹਿਲੇ ਨੰਬਰ ਦੇ ਉੱਤੇ। ਅਗਲੀ ਵਾਰ ਆ ਹੈ ਉਹ ਆਪਣੀ ਬਾਣੀ ਚ ਲਿਖਦੇ, ਦੇਖੋ ਬੇੜਾ ਜਰਜਰਾ ਉਤਰ, ਮਨ ਜਨ ਬੜਾ ਮੋਲਕ ਹੈ। ਉਸ ਜਿਹਨੇ ਕੀਤਾ ਉਹ ਉੱਥੇ ਤੱਕ ਹੀ ਲਿਜਾਊਗੀ ਜਿੱਥੇ ਤੱਕ ਉਹਦੀ ਪਹੁੰਚ ਹੈ। ਤੇ ਕਿਉਂ ਨਾ ਪੂਰੇ ਗੋਰ ਕੀ ਪੂਰੀ ਦੇਖਿਆ, ਪੂਰੇ ਗੋਰ ਕੀ ਪੂਰੀ ਦੇਖਿਆ। ਆ ਜਿਹੜਾ ਖੰਡ ਸਾਨੂੰ ਸਮਝ ਨਹੀਂ ਆ ਰਹੀ, ਉੱਦਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸਾਰੇ ਪਿਆਰ ਕਰਦੇ ਆਣ ਗੁਰੂ ਘਰ ਦਾ। ਉਹ ਜਿੰਨਾ ਜਿਹੜੀ ਉਹਨਾਂ ਨੇ ਰੀਤ ਚਲਾਈ ਆ ਉਹ ਤੇ ਕੋ ਮੰਨਦਾ ਨੀ। ਆਪ ਉਹਨਾਂ ਨੇ ਗੋਡਿਆਂ ਪਾਰ ਹੋ ਕੇ ਖੰਡੇ ਬਾਟੇ ਦੀ ਪੌੜ ਲਈ ਔਰ ਆਪਣਾ ਨਾਂ ਸਿੰਘ ਰਖਾਇਆ। ਉਸ ਚਾਲ ਚੱਲਣ ਤੋਂ ਨਾ ਨਾਮ ਧਾਰੀਏ ਆਪਣਾ ਗਿਆਰਵਾਂ ਬਾਰਵਾਂ ਤੇਰਵਾਂ ਗੁਰੂ ਬਣਾਈ ਜਾਂਦੇ। ਉਹ ਤੁਹਾਡੇ ਮੰਨਦੇ ਹੋ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਹੈ, ਪਰ ਉੱਥੋਂ ਬਾਅਦ ਜੀ ਬਾਲਕ ਸਿੰਘ ਹੋਇਆ, ਫਿਰ ਰਾਮ ਸਿੰਘ ਜੀ ਹੋਏ, ਫਿਰ ਫਲਾਨਾ ਜਗਤ ਸਿੰਘ ਜੀ, ਜਗਤ ਤਾਰੇ, ਖਰੇ ਬਾਰਾਂ ਤੇਰਾਂ ਗੁਰੂਆਂ ਦੀ ਅਰਦਾਸ ਕਰਦੇ ਆ, ਪਰ ਹੈ ਵਾਹਿਗੁਰੂ ਮੰਤਰ ਵੀ ਜਪਦੇ। ਇਸ ਤਰ੍ਹਾਂ ਰਾਮਾਨੰਦ ਦਾ ਨਾ ਕਿਤੇ ਨਹੀਂ ਆਉਂਦਾ ਕਬੀਰ ਸਾਹਿਬ ਨਾ ਦੇਖਿਆ ਵੀ ਜਿੱਥੇ ਤੱਕ ਮੈਨੂੰ ਲਿਜਾ ਸਕਦਾ ਸੀ ਲੈ ਗਿਆ ਹੈ। ਅੱਗੇ ਫਿਰ ਮੱਘ ਹਰ ਦੇਸ਼ ਦੇ ਵਿੱਚ ਬਾਬੇ ਨਾਨਕ ਦਾ ਮੇਲ ਹੋਇਆ, ਉੱਥੋਂ ਬਾਅਦ ਫਿਰ ਉਹ ਸ਼ਬਦ ਆਏ ਉਹ ਸਾਡੀ ਪੋਥੀ ਚ, ਉਹ ਬਨਾਰਸ ਆਏ ਨੀ ਕਿਸੇ ਕੋਲ, ਇੰਨੀ ਬਾਣੀ ਹੈ ਬਨਾਰਸ ਕਬੀਰ ਸਾਹਿਬ ਦੀ, ਕਬੀਰ ਪੰਥੀਆਂ ਕੋਲ ਉਹ ਸ਼ਬਦ ਨਹੀਂ ਹਨ। ਤੇ ਸਾਡੇ ਕਿੱਦਾਂ ਆ ਗਏ? ਤੇ ਕਬੀਰ ਸਾਹਿਬ ਦੀ ਬਾਣੀ ਹੈ, ਉਹਨਾਂ ਨੂੰ ਤੱਦਾ ਕਿੱਦਾਂ ਪਤਾ ਲੱਗ ਗਿਆ, ਖਕਾ ਕਿੱਦਾਂ ਪਤਾ ਲੱਗ ਗਿਆ, ਪੈਂਤੀ ਲਿਖੀ ਉਹਨਾਂ ਨਾਲ ਔਰ ਊੜਾ ਏੜੇ ਚ ਕੰਕਾ ਖੱਖਾ ਗੱਗਾ ਘੱਗਾ ਤੱਤਾ ਥੱਦਾ ਦੱਦਾ ਧੱਦਾ, ਗਿਰੀ ਨਾਨਕ ਦਾ ਦੋਨਾਂ ਦਾ ਮੇਲ ਹੋਇਆ ਹੈ। ਮਗ ਹਰ ਚ ਅਸੀਂ ਹੌਲੀ ਹੌਲੀ ਦੱਸੀ ਆ ਰਹੇ ਹਾਂ, ਮਗ ਹਰ ਦੇ ਦੇਸ਼ ਚ ਮੇਲ ਹੋਇਆ ਹੈ ਔਰ ਉਹਦਾ ਨੰਗਾ ਉਹਦਾ ਸਭ ਪਰੂਫ ਅਸੀਂ ਪਹਿਲਾਂ ਤੇ ਉਦਾਂ ਕਹਿੰਦੇ ਸੀ ਜਦੋਂ ਦੀ ਅਸੀਂ ਆ ਕਬੀਰ ਦੀ ਮੂਵੀ ਜਿਹੜੀ ਐਡੀ ਮਿਹਨਤ ਨਾਲ ਬਣਾਈ ਇੰਡੀਆ ਵਾਲਿਆਂ ਨੇ, ਬੰਬੜਵਾਦ ਨਾਲ ਜ਼ਬਤ ਕਰਾ ਦਿੱਤੀ, ਉੱਥੇ ਕੋਈ ਦੇਖ ਨਹੀਂ ਸਕਦਾ, ਅਸੀਂ ਅਮਰੀਕਾ ਚ ਲਿਆ ਕੇ ਕਾਪੀਆਂ ਵੰਡ ਰਹੇ। ਉਹ ਐਡੀ ਆਲਾ ਕਬੀਰ ਸਾਹਿਬ ਦੀ ਮੂਵੀ ਆ, ਉਹਦੇ ਅਖੀਰਲਾ ਚੈਪਟਰ ਜਾ ਕੇ ਦੇਖਿਓ ਜਦੋਂ ਉਹ ਕਹਿੰਦੇ ਆ ਉੱਥੇ, ਫਿਰ ਕਬੀਰ ਸਾਹਿਬ ਕਹਿ ਰਹੇ ਨੇ ਅਬ ਹਮੇ ਕਹੀਂ ਅਕਾਂਤ ਮੇ ਜਾਣਾ ਹੈ। ਔਰ ਉਸ ਤੋਂ ਬਾਅਦ ਵੀ ਉਹਨਾਂ ਕੋਲ ਕੋਈ ਚੀਜ਼ ਵੀ ਕਿੱਥੇ ਗਏ ਉਹ ਮਗਰ ਚਲੇ ਗਏ। ਮਗਹਰ ਜਾ ਕੇ ਫਿਰ ਉੱਥੇ ਗੁਰੂ ਨਾਨਕ ਦਾ ਮੇਲ ਹੋਇਆ। ਆਹ ਸ਼ਬਦ ਉਸ ਵੇਲੇ ਗੁਰੂ ਨਾਨਕ ਦੀ ਦੋਨਾਂ ਦੇ ਮਿਲਾਪ ਨਾਲ, ਉਹਨਾਂ ਨਾਲ ਉਹਨਾਂ ਦੀ ਬਾਣੀ ਲਈ, ਉਹਨਾਂ ਨਾਲ ਸਭ ਲੈ ਕੇ ਉਸ ਵੇਲੇ ਫਿਰ ਇਹ ਸਾਰੀ ਬਾਣੀ ਆਈ ਹੈ। ਕਿਉਂਕਿ ਬ੍ਰਹਮ ਬੇਤਾ ਇੱਕ ਮਿੰਟ ਚ ਲਿਪੀ ਸਿੱਖ ਸਕਦੇ ਆ, ਜਿਨ੍ਹਾਂ ਨੂੰ ਐਡਾ ਵੱਡੇ ਗੀਤ ਗਿਆਨ ਆ ਰਿਹਾ ਉਹਨੂੰ ਲਿਪੀ ਸਿੱਖਣ ਦਾ ਕੀ ਹਰ ਚੀਜ਼ਾਂ ਪੂਰੇ ਕਰਮ ਐਡੇ ਵੱਡੇ ਭਗਤ ਸੀ। ਇਸ ਕਰਕੇ ਕਬੀਰ ਸਾਹਿਬ ਦਾ ਜਦੋਂ ਉਹ ਉਦੋਂ ਦੀ ਉਦੋਂ ਇਹ ਬਾਣੀ ਸਾਰੀ ਆਈ ਹੈ ਜਿਹੜੀ ਉਹਨਾਂ ਕੋਲ ਹੈਗੀ। ਅਸੀਂ ਕਬੀਰ ਸਾਹਿਬ ਉਹ ਕਹਿੰਦੇ ਵੀ ਦੇਖੋ ਬੇੜਾ ਜਰਜਰਾ, ਪਹਿਲਾਂ ਗੁਰੂ ਉਹਨਾਂ ਦਾ ਰਾਮਾਨੰਦ ਸੀ ਪਰ ਉਹਨੂੰ ਛੱਡ ਕੇ ਕਹਿੰਦੇ ਨਹੀਂ। ਫਿਰ ਉੱਥੇ ਉਹ ਉਸ ਚ ਜੋ ਬਾਬੇ ਨਾਨਕ ਦਾ ਸਤਿਗੁਰੂ, ਉਹ ਫਿਰ ਕਬੀਰ ਸਾਹਿਬ ਨਾਲ ਸਤਿਗੁਰੂ ਬਾਬੇ ਨਾਨਕ ਨੇ ਸਮਝਾਇਆ ਹੋਣਾ ਵੀ ਸਤਿਗੁਰੂ ਮੇਰਾ ਸਾਜਨ ਮਨ ਵਸੇ, ਸਤਿਗੁਰੂ ਇਹ ਨਹੀਂ ਹੈ ਮੈਂ ਨਹੀਂ ਹੈ, ਸਤਿਗੁਰੂ ਉਹੀ ਜੋਤ ਆ ਰਹੀ। ਕੋਈ ਕੀਤਾ ਹੋਣਾ ਗਿਆਨ ਦੀਆਂ ਗੱਲਾਂ, ਪਰ ਗੈਸ ਇਹ ਹੁੰਦਾ ਹੈ ਵੀ ਉਥੋਂ ਬਾਅਦ ਫਿਰ ਜਿਹੜੇ ਸ਼ਬਦ ਰਚੇ ਉਹਨੇ ਕਿਹਾ ਫਿਰ ਭੁੱਲੀ ਮਾਲਨੀ ਹੈ ਇਉਂ ਸਤਿਗੁਰ ਜਾਗਦਾ ਹੈ। ਇਹ ਬਾਹਰੀ ਫੁੱਲ ਫਲ ਚੜਾ ਕੇ ਹੋਰ ਕਈ ਪੂਜਾ ਕਹਿੰਦੇ ਉੱਥੇ ਇਹ ਭੁੱਲੇ ਬੈਠੀ ਹੈ ਸਾਰੇ ਸਤਿਗੁਰ ਤੇ ਸਦਾ ਸਤਿਗੁਰ ਦਾ ਲਫ਼ ਸਤਿਗੁਰ ਸਾਰਿਆਂ ਦਾ ਸਾਂਝਾ। ਇਸ ਕਰਕੇ ਅਸੀਂ ਕੱਢ ਰਹੇ ਹਾਂ ਵੀ ਜੇ ਉਹ ਰਾਮਾਨੰਦ ਦੇ ਚੇਲੇ ਸੀ ਪਰ ਉੱਥੋਂ ਬਾਅਦ ਸਤਿਗੁਰੂ ਨਾਲ ਜੁੜ ਗਏ। ਇਸ ਕਰਕੇ ਪੂਰੇ ਨਾਲ ਜੁੜੋਗੇ ਪੂਰਾ ਜਿੱਥੇ ਤੱਕ ਕੋਲੇ ਜਾਏਗਾ ਤੇ ਦੇਖੋ ਬੇੜਾ ਜਰਜਰਾ ਉਤਰ ਪਰੇ ਉਹ ਚਬੱਕ। ਮਾਨਸ ਜਨਮ ਬੜਾ ਮੌਲਿਕ ਹੈ, ਅਸੀਂ ਜਿੱਤ ਕੇ ਜਾਣਾ ਹੈ। ਇਸ ਕਰਕੇ ਉਹ ਗੁਰੂ ਦੇ ਆਸਰੇ ਜਿਹਦੇ ਮਨ ਲੱਗ ਗਏ ਉਹ ਠੀਕ ਹੈ ਜਿੱਥੇ ਤੱਕ ਠੀਕ, ਲੇਕਿਨ ਜੇ ਪਤਾ ਲੱਗ ਗਿਆ ਵੀ ਪੂਰੇ ਗੁਰ ਕੀ ਪੂਰੀ ਦੇਖਿਆ ਏਡਾ ਵੱਡਾ ਗਿਆਨ ਇਹਦੇ ਨਾਲ ਵੀ ਕੋਈ ਵੱਡਾ ਹੋ ਸਕਦਾ। ਇਹ ਤੇ ਲੈ ਕੇ ਰਾਧਾ ਸਵਾਮੀ ਨੇ ਇਹਦੇ ਇਹੋ ਸ਼ਬਦਾਂ ਨਾਲ ਸਾਰੀ ਦੁਕਾਨ ਖੋਲੀ ਹੈ। ਸ਼ਬਦ ਗੁਰੂ ਅਮਰਦਾਸ ਸਾਹਿਬ ਦਾ ਜਾਇ ਹੋਣਗੇ ਪਰ ਉਹ ਗੱਲ ਸਮਝਾ ਦਿੰਦੇ, ਗੱਲ ਸਮਝਾ ਕੇ ਨਾਮ ਨਾਲ ਜੋੜਦੇ, ਪਰਮੇਸ਼ਰ ਦਾ ਨਾਮ ਕਰਦੇ। ਜਿੱਥੇ ਤੱਕ ਉਹਨਾਂ ਦਾ ਲਿਜਾਂਦਾ ਉਹਨਾਂ ਦਾ ਗੁਰੂ ਕੀਤਾ ਲੈ ਜਾਏਗਾ ਉੱਥੋਂ ਬਾਅਦ ਫੇਰ ਉਹਨਾਂ ਦੇ ਭਾਗ ਹੈ। ਰੱਬ ਬੜਾ ਦਿਆਲ ਹੈ, ਫੇਰ ਕਿਸੇ ਐਸੇ ਘਰ ਜਨਮ ਹੋਏਗਾ ਮੁੜ ਕੇ ਫੇਰ ਪੂਰੇ ਦੇ ਲੜ ਲੱਗਣਗੇ। ਲੇਕਿਨ ਭਗਤੀ ਨਹੀਂ ਲੈ ਜਾਂਦੀ, ਪ੍ਰਭ ਕਰ ਲਿਆ ਕਿਸੇ ਕਾ ਇੱਕ ਤਿਲ ਨਾ ਗਵਾਏ, ਐਡਾ ਦਿਆਲ ਹੈ। ਕੋਈ ਭਗਤੀ ਕਰ ਰਿਹਾ ਰੱਬ ਦੀ ਭਗਤੀ ਕਰ ਰਿਹਾ, ਸਾਰਿਆਂ ਨਾਲ ਪਿਆਰ ਕਰੋ। ਲੇਕਿਨ ਇਹ ਹੈ ਵੀ ਉਹਨਾਂ ਦੇ ਭਾਗ ਹੈ ਵੀ ਦੇਖੋ ਪੂਰੇ ਦੇ ਲੜ ਲੱਗਣ ਲਈ ਜ਼ਰਾ ਹਿੰਮਤ ਕਰਨੀ ਪੈਂਦੀ ਹੈ, ਕਿਸੇ ਕਲਟ ਚੋਂ ਨਿਕਲਣਾ ਹੋਏ ਬੜਾ ਮੁਸ਼ਕਲ ਹੈ। ਇਸ ਕਰਕੇ ਉਹ ਫਿਰ ਉਤਰ ਪਰੇ ਉਹ ਚਬਾਕ ਹਰ ਵੇਲੇ ਬੰਦਾ ਰਹੇ ਵੀ ਮੈਂ ਲਾਹੇ ਵਾਲੇ ਕੰਮ ਜਾਣਾ। ਇਸ ਕਰਕੇ ਜਿਹੜਾ ਸ਼ਬਦ ਹੈ ਪੂਰੇ ਕੋਲੋਂ ਅੰਧਾ ਆਗੂਆਂ ਕੋਈ ਚੀਜ਼ਾਂ ਉਹ ਜਿੱਦਾਂ ਉਹਨਾਂ ਨਾਲ ਮਨ ਵਾਜ ਕੇ ਕੋਈ ਲਿਖਣ ਸਾਨੂੰ ਨੀ ਯਕੀਨ, ਉਹਨਾਂ ਦੀ ਆਪਣੀ ਹਾਲਤ ਹੋਣੀ ਹੈ। ਜਿੱਤ ਪਤਾ ਰੱਖੇ ਸੱਚਾ ਸਾਹਿਬ ਮੇਟ ਨਾ ਸਕੇ, ਪਰ ਅਸੀਂ ਸ਼ਬਦ ਦੇ ਸਿੱਖ ਬਾਬੇ ਨਾਨਕ ਨੇ ਜਿੱਦਾਂ ਜਪਿਆ ਸੀ ਉਹ ਕੱਢ ਕੇ ਛੱਡਿਆ ਵੀ ਕੀ ਆਸਾਖ ਹੈ, ਸ਼ਬਦ ਪਾਠ ਹੈ, ਅਰਧ ਕੀ ਤਰੀਕਾ ਸੀ ਉਹ ਸਾਰਾ ਮਿਲ ਰਿਹਾ ਤੇ ਉਹ ਸ਼ਬਦ ਦਾ ਜਿਹੜਾ ਅਭਿਆਸ ਹੈ ਉਹਦੇ ਨਾਲ ਮਨ ਠਹਿਰਨਾ।
ਬਿਨ ਗੁਰ ਸ਼ਬਦ ਮਨ ਨਹੀਂ ਠਾਰਾ, ਬਿਨ ਗੁਰ ਸ਼ਬਦ ਮਨ ਨਹੀਂ ਠਾਰਾ।
ਸੋ ਪਹਿਲੀ ਲਾਈਨ ਸਾਨੂੰ ਮਨ ਤੇ ਲਾਉਣੀ ਪੈਣੀ ਹੈ, ਵੇ ਮਨ ਤੂੰ ਸਵੇਰ ਦਾ ਚੁੱਟ ਲਾ, ਇਹਦਾ ਬੜਾ ਫਾਇਦਾ ਹੈ ਤੇ ਤੂੰ ਜਮਾਂ ਤੂੰ ਬਚ ਜਾਏਗਾ, ਨਾ ਕਰ ਮੈਂ ਜਪਦਾ। ਇਸ ਕਰਕੇ ਪਹਿਲੀ ਤੁਕ ਆਈ,
ਇਹੋ ਮਨ ਮੁਗਦ ਕਹੋ ਕਿਉਂ ਰਹਿਸੀ, ਬਿਨ ਸਮਝੇ ਜਮ ਕਾ ਦੁੱਖ ਸਹਿ।
ਇਹ ਤਾਂ ਪੱਕੀ ਕਰਕੇ ਮੰਨ ਲਾਉਣ ਵੀ ਜਦੋਂ ਵੀ ਅਭਿਆਸ ਸ਼ੁਰੂ ਕੀਤਾ ਨੀ ਤੇ ਤੁਹਾਨੂੰ ਕੋਲਡ ਵਾਰ ਮੰਨਣਾ ਸ਼ੁਰੂ ਹੋ ਗਈ ਸਮਝ। ਜਿਹੜੀ ਆ ਵੀਟਨਾਮ ਰਸ਼ੀਆ ਦੀ ਕੋਲਡ ਵਾਰ ਸੀ ਨਾ, ਸਮਝ ਲਓ ਤੁਸੀਂ ਜੇ ਪਵਾੜਾ ਸੇੜ ਲਿਆ ਨਾ ਨਾਮ ਜਪਣ ਦਾ, ਤੁਹਾਨੂੰ ਤੁਹਾਡੇ ਅੰਦਰ ਯੁੱਧ ਸ਼ੁਰੂ ਹੋ ਗਿਆ। ਮਨ ਨਾ ਜਪਣ ਨਹੀਂ ਦੇਣਾ, ਤੁਸੀਂ ਕਿਸੇ ਤਰੀਕੇ ਨਾਲ ਜਪਣਾ ਜ਼ਰੂਰ ਹੈ। ਤੁਹਾਨੂੰ ਸਮਝ ਆ ਗਈ ਵੀ ਇਹਦਾ ਫਾਇਦਾ ਬੜਾ ਹੈ, ਇਹ ਕੰਮ ਲਈ ਅਸੀਂ ਆਏ ਹਾਂ, ਬਾਕੀ ਕਿਸੇ ਚੀਜ਼ ਦਾ ਕੋਈ ਫਾਇਦਾ ਨਹੀਂ, ਇਹ ਸਭ ਤੋਂ ਉੱਚਾ ਕੰਮ ਹੈ। ਪਰ ਮਨ ਨਾ ਨਹੀਂ ਜਪਣ ਦੇਣਾ, ਤੋ ਪਹਿਲਾਂ ਇਹ ਪੈਣਾ ਵੀ ਮਨ ਦੇ ਨਾਲ ਕੋਲ ਵਾਲ ਸ਼ੁਰੂ ਹੋ ਜਾਣੀ। ਤਦੇ ਮਹਾਰਾਜ ਕਹਿੰਦੇ ਆ ਗੁਰੂ ਅਮਰਦਾਸ ਸਾਹਿਬ ਜਿਨ੍ਹਾਂ ਨੇ 63 ਸਾਲ ਚ ਜਾ ਕੇ ਸ਼ੁਰੂ ਕੀਤਾ ਇਹ ਕੰਮ, 100 ਸਾਲ ਤੱਕ ਜੀਤੇ ਰਹੇ, 63 ਸਾਲ ਤੱਕ ਫਿਰ ਸ਼ਬਦ ਲਿਆ ਗੁਰੂ ਅੰਗਦ ਪਾਤਸ਼ਾਹ ਕੋਲੋਂ, ਅਰਥ ਬਾਅਦ ਜਪਣਾ ਸ਼ੁਰੂ ਕੀਤਾ 63 ਸਾਲ ਤੱਕ। ਔਰ ਐਸੀ ਮਾਮੂਲੀ ਹਾਲਤ ਚ ਸੰਗਤ ਚ ਰਹਿ ਕਿਸੇ ਨੂੰ ਪਤਾ ਨਹੀਂ ਸੀ, ਗੁਰਿਆਈ ਜਦੋਂ ਮੇਰੀ ਸਾਰੇ ਲੋਕ ਹੈਰਾਨ ਰਹਿ ਗਏ ਵੀ ਹੈ ਉਹ ਸਾਰੀ ਕਹਾਣੀ ਵਾਹ ਯਾਦ ਹੈ, ਗਾਗਰ ਗੁਗਰ ਢੋਈ ਜੀ ਜਾਂ ਚਾਲੇ ਚ ਡਿੱਗ ਪਏ, ਖੱਡੀ ਚ ਡਿੱਗ ਪਏ ਜੀ, ਉਹ ਜਿਹੜਾ 12 ਸਾਲ ਇੱਕ ਰਸਤੇ ਤੇ ਜਾਂਦਾ ਹੋਏ, ਅਸੀਂ ਮੋਟਰ ਚਲਾਉਂਦੇ ਹਾਂ ਹੰਪ ਦਾ ਪਤਾ ਲੱਗ ਜਾਂਦਾ ਉਹਨਾਂ ਨੂੰ, ਉਸੇ ਰਸਤੇ ਰੋਜ਼ ਲੱਗਦੇ 12 ਸਾਲ ਉਹਨਾਂ ਨੂੰ ਖੱਡੀ ਦਾ ਨਹੀਂ ਸੀ ਪਤਾ, ਬਾਹਰ ਜਲਾਇਆ ਜੀ ਖੱਡੀ ਚ ਟੋਆ ਹੁੰਦਾ ਜਿੱਥੇ ਉਹ ਲੈਫਟ ਰਾਈਟ ਪਰ ਲੱਤਾਂ ਕਠਾਨ ਕਰਕੇ ਕਰਦਾ ਤਾਣਾ ਬਣਦਾ, ਉਹ ਚ ਪਾਣੀ ਭਰ ਗਿਆ ਸੀ ਜੀ ਡਿੱਗ ਪਿਆ ਰੋਜ਼ 12 ਸਾਲ। ਐਸੀਆਂ ਵਾਹੀਆਤ ਕਹਾਣੀਆਂ, ਉਹਨਾਂ ਦੀ ਉਹਨੇ ਸੇਵਾ ਕੀ ਕੀਤੀ ਸੀ, ਉਹਨਾਂ ਨੇ ਸੇਵਾ ਕੀਤੀ ਸੀ ਹਰ ਕੀ ਤੁਮ ਸੇਵਾ ਕਰੋ, ਦੂਜੀ ਸੇਵਾ ਨਾ ਕਰਿਓ ਕੋਈ ਜੀ, ਹਰ ਕੀ ਸੇਵਾ ਤੇ ਮਨੋ ਚੰਦਿਆ, ਦੂਜੀ ਸੇਵਾ ਜਨਮ ਉਹਨਾਂ ਦੀ ਸੇਵਾ ਸੀ, ਨਾਮ ਹਮਾਰੇ ਗੁਰ ਕੀ ਸੇ। ਤੋ ਸਤਿਗੁਰੂ ਲੱਗੇ ਉਹਨਾਂ ਨਾਲ ਇਸ ਤਰ੍ਹਾਂ ਇੱਕ ਸ਼ਬਦ ਦਿੱਤਾ ਹੈ
ਪਈ ਇਹ ਜਿਹੜਾ ਮਾਨ ਹੈ ਇਹ ਇਹਦੇ ਨਾਲ ਯੁੱਧ ਸ਼ੁਰੂ ਹੋ ਜਾਂਦਾ ਔਰ ਫਿਰ ਜਿੱਤਿਆ ਜਾਂਦਾ ਹੈ। ਸ਼ਬਦ ਇੱਥੋਂ ਸ਼ੁਰੂ ਹੁੰਦਾ ਹੈ ਗੁਰਪ੍ਰਸਾਦੀ ਅਖੀਰਲੀ ਤੁਕ ਹੈ ਗੁਰਪ੍ਰਸਾਦੇ ਜਿਨ੍ਹਾਂ ਮਨ ਜਿੱਤਿਆ ਜਗ ਤਿਨ੍ਹਾਂ ਜਤਾਨਾ। ਮਨ ਉਹਨਾਂ ਨੇ ਜਿੱਤਿਆ ਜਦੋਂ ਗੁਰਪ੍ਰਸਾਦ ਆਉਂਦਾ ਹੈ ਉਦੋਂ ਫਿਰ ਉਹਦਾ ਮਨ ਜਿੱਤਿਆ ਜਾਂਦਾ ਹੈ। ਆਪਣੇ ਜ਼ੋਰ ਨਾਲ ਨਹੀਂ ਜਿੱਤਿਆ ਜਾਣਾ, ਉਹਦੇ ਗੁਰਪ੍ਰਸਾਦ ਦੀ ਬੜੀ ਲੋੜ ਹੈ। ਗੁਰਪ੍ਰਸਾਦੀ ਜਿਨ ਗੁਰਪ੍ਰਸਾਦੀ ਮਨ ਜਿੱਤਿਆ ਜਗ ਤਿਨ੍ਹਾਂ ਜਤਾਨਾ ਤੇ ਜੋ ਜਨ ਲੂਜੇ ਮਨੇ ਸਿਓ। ਪਹਿਲੀ ਲਾਈਨ ਇੱਥੇ ਸ਼ੁਰੂ ਕਰਦੇ ਜੋ ਜਨ ਲੂਜੇ ਮਨੇ ਸਿਓ ਸੇ ਸੂਰੇ ਪ੍ਰਦਾਨਾ। ਪੂਰੇ ਗੁਰ ਤੇ ਮਹਿਲ ਪਾਇਆ ਉਹ ਜੇ ਜੂਝਦੇ ਰਹੇ ਨਾ ਮਨ ਚੋਂ ਅੰਦਰੋਂ ਮਹਿਲ ਦੀ ਅਵਸਥਾ ਚ ਪਹੁੰਚ ਗਏ। ਪੂਰੇ ਗੁਰ ਤੇ ਮਹਿਲ ਪਾਇਆ ਸੱਚ ਲਾਏ ਧਿਆਨਾ। ਫਿਰ ਕੀ ਹੋ ਗਿਆ ਕਹਿੰਦਾ ਇੰਨਾ ਗਿਆਨ ਆਇਆ ਗਿਆਨੀਆਂ ਕੇ ਮਹੱਤ ਹੈ ਮਨ ਮਾਏ ਸਮਾਣਾ। ਅੰਦਰਲੇ ਬੰਨੀ ਸਮਾ ਜਾਂਦੇ ਆ ਸਾਰੀ ਚੜਾਈ ਹੋ ਜਾਂਦੀ। ਜੋ ਜਨ ਲੂਜੇ ਮਨੇ ਸਿਓ ਸੇ ਸੂਰੇ ਪ੍ਰਦਾਨਾ। ਪੂਰੇ ਗੁਰ ਤੇ ਮਹਿਲ ਪਾਇਆ ਸੱਚ ਲਾਏ ਧਿਆਨਾ ਔਰ ਪੂਰੇ ਗੁਰ ਤੇ ਮਹਿਲ ਸੱਚ ਲਾਏ ਧਿਆਨਾ ਤੇ ਗਿਆਨੀਆਂ ਕਾ ਇਹ ਮਹੱਤ ਹੈ। ਇਹ ਮਹੱਤਵਪੂਰਨ ਗੱਲ ਉਹਨਾਂ ਦੀ ਹੋ ਜਾਂਦੀ ਹੈ ਜਿਹੜੇ ਅੰਦਰਲੇ ਗਿਆਨੀ ਹੋਣ ਜਿਹਨਾਂ ਨੂੰ ਉਹ ਗਿਆਨ ਆ ਰਿਹਾ ਜਿਸ ਚ ਆਹ ਸਾਰਾ ਗਿਆਨ ਆਇਆ। ਗਿਆਨੀਆਂ ਕਾ ਮਹੱਤ ਹੈ ਉਹਨਾਂ ਦਾ ਇਹ ਦਰਜਾ ਹੈ ਮਨ ਮਾਏ ਸਮਾਨਾ। ਔਰ ਫਿਰ ਜਿਹਨੇ ਗੁਰਪ੍ਰਸਾਦੀ ਮਨ ਜਿੱਤਿਆ ਜਗ ਤੇ ਨਹੀਂ ਜਿੱਤਾ। ਜਿਹੜੀ ਸਭ ਲੜਾਈ ਹੈ ਇਸੇ ਕਰਕੇ ਪਹਿਲੀ ਤੁਕ ਦਿੱਤੀ ਹੈ ਵੀ ਇਹਨੂੰ ਪਹਿਲਾਂ ਜਮਾਂ ਦਾ ਦੱਸਣਾ ਵੀ ਜੇ ਨਾਮ ਨਹੀਂ ਜਪੇਗਾ ਤੇ ਤੈਨੂੰ ਜਮ ਪੈਣਗੇ ਅੰਤਿ ਵੇਲੇ ਔਖਾ ਹੋਏਗਾ।
ਇਹੋ ਮਨ ਮੁਗਦ ਕਾਹੋ ਕਿਉਂ
ਤੇ ਜੇ ਨਹੀਂ ਸਮਝੇਗਾ ਨਾ ਗੱਲ ਆ ਦੇਖੋ ਹੁਣ ਏਡਾ ਵੱਡਾ ਗਿਆਨ ਅਸੀਂ ਸ਼ਬਦ ਰਾਹੀਂ ਮਨ ਨੂੰ